ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈਭੰ ਗੁਰ ਪ੍ਰਸਾਦ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੋਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕੋਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਉਂ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਧ ਹੀ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਓ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੇ ਜਿਸਨੂੰ ਹੋਏ ਦਿਆਲ ਮੇਰੇ ਮਨ ਗੁਰ ਜੇਵੜ ਅਵਰ ਨ ਕੋਏ ਦੂਜਾ ਥਾਂ ਨਾ ਕੋ ਸੁਝੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ ਗੁਰ ਚਰਨੀ ਜਿਨ ਮਨ ਲੱਗਾ ਸੇਵਡ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਿਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲੈ ਤਰਾਏ ਕਿਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨਿਹ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪੱਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਦਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿ ਮੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਰਬ ਸਾਂਝੀਵਾਲਤਾ ਦੇ ਰਹਿਬਰ ਸ਼ਬਦ ਗੁਰੂ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ। ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਗੁਰਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਆਪੋ ਆਪਣਾ ਹਿਰਦਾ ਕਰੀਏ ਇਕਾਗਰ, ਤਾਂ ਜੋ ਇਸ ਸਮੇਂ ਦੀਆਂ ਹਾਜ਼ਰੀਆਂ ਪ੍ਰਭੂ ਹਜ਼ੂਰੀ ਵਿੱਚ ਪ੍ਰਵਾਨ ਹੋਣ। ਕੋਈ ਰਸਨਾ ਬਿਰਥੀ ਨਾ ਰਹੇ, ਸਾਰੀਆਂ ਸਿੱਖ ਸੰਗਤਾਂ ਲਵਾਓ ਹਾਜ਼ਰੀ, ਇਕਾਗਰ ਚੇ ਧੋਵੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਸਤਿਗੁਰੂ ਸ਼ਹਿਨਸ਼ਾਹ ਦੀਆਂ ਖੁਸ਼ੀਆਂ ਨਾਲ ਇੱਕ ਵਾਰੀ ਫਿਰ ਆਪਣੇ ਮਨ ਹਿਰਦਿਆਂ ਦੀਆਂ ਝੋਲੀਆਂ ਭਰੋ, ਸਾਰੇ ਜਪੋ ਜੀ ਸਤਨਾਮ ਵਾਹਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ, ਜਿਸ ਦੀ ਰਹਾਉ ਦੀਆਂ ਪੰਕਤੀਆਂ ਦੀ ਵਿਚਾਰ ਆਪਾਂ ਕੱਲ ਸਰਵਣ ਕੀਤੀ ਸੀ, ਸ਼ਬਦ ਦਾ ਪਾਠ ਆਪ ਜੀ ਨੇ ਸੁਣਿਆ ਹੈ। ਰਾਗ ਸ੍ਰੀ ਰਾਗ ਵਿੱਚ ਪੰਜਮ ਪਾਤਸ਼ਾਹ ਦਾ ਉਚਾਰਿਆ ਇਹ 20ਵਾਂ ਸ਼ਬਦ ਹੈ। ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ, ਦੂਜਾ ਥਾਉ ਨਾ ਕੋ ਸੁਝੈ, ਗੁਰ ਮੇਲੇ ਸੱਚ ਸੋਏ। ਗੁਰੂ ਹੀ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਕਰਾ ਸਕਦਾ ਹੈ। ਇਸ ਕਰਕੇ ਸਤਿਗੁਰ ਤੋਂ ਬਿਨਾਂ ਮੈਂ ਕਿਸੇ ਦੂਸਰੇ ਅੱਗੇ ਜੋਦੜੀ ਨਹੀਂ ਕਰਦਾ। ਮਨ ਨੂੰ ਸੰਬੋਧਨ ਕਰਕੇ ਆਖਿਆ, ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ, ਗੁਰੂ ਜਿੱਡਾ ਸੰਸਾਰ ਵਿੱਚ ਹੋਰ ਕੋਈ ਨਹੀਂ। ਆਰੰਭਕ ਪੰਕਤੀਆਂ ਚ ਮਹਾਰਾਜ ਫੁਰਮਾਨ ਕਰਦੇ ਨੇ, ਸੰਤ ਜਨੋ ਮਿਲ ਭਾਈ ਹੋ, ਸੱਚਾ ਨਾਮ ਸੰਭਾਲ, ਤੋਸਾ ਬੰਧੋ ਜੀ ਕਾ ਇੱਥੇ ਉੱਥੇ ਨਾਲ। ਜਦੋਂ ਕਿਸੇ ਲੰਮੇ ਸਫ਼ਰ ਤੇ ਜਾਣਾ ਹੋਵੇ ਨਾ, ਤੇ ਲੰਬੇ ਸਫ਼ਰ ਵਾਸਤੇ ਰਸਤੇ ਦਾ ਜਿਹੜਾ ਬੰਦਾ ਖਾਣ ਪੀਣ ਦਾ ਆਰ ਪਾਰ ਕਰਦਾ ਨਾ, ਉਹਨੂੰ ਕਹਿੰਦੇ ਤੋਸਾ। ਰਾਹ ਦਾ ਖਰਚਾ, ਰਾਹ ਦਾ ਖਾਣਾ ਪੀਣਾ, ਕਹਿੰਦੇ ਨੇ ਪੈਂਡਾ ਬੜਾ ਲੰਮਾ ਆ, ਕੁਝ ਤੋਸਾ ਪੱਲੇ ਬੰਨ ਲਈਏ, ਨਾਲ ਲੈ ਚੱਲੀਏ ਕੁਝ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਵੀ ਤੋਸਾ ਹੈ, ਪਰਮੇਸ਼ਰ ਦਾ ਨਾਮ ਵੀ ਖੁਰਾਕ ਹੈ, ਪਰਮੇਸ਼ਰ ਦਾ ਨਾਮ ਵੀ ਤੇਰੇ ਰਾਹ ਦਾ ਖਰਚਾ ਇੱਥੇ ਉੱਥੇ। ਜ਼ਿੰਦਗੀ ਦੇ ਸਫ਼ਰ ਵਿੱਚ ਵੀ ਪਰਮੇਸ਼ਰ ਦਾ ਨਾਮ ਤੇਰਾ ਤੋਸਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਉਹਦੀ ਦਰਗਾਹ ਚ ਜਾਣ ਵਾਸਤੇ ਵੀ ਪਰਮੇਸ਼ਰ ਦਾ ਨਾਮ ਤੇਰਾ ਤੋਸਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਤ ਜਨੋ ਮਿਲ ਭਾਈ ਹੋ, ਹੇ ਸੰਤ ਜਨ ਰੱਬ ਦੇ ਪਿਆਰੇ, ਹੇ ਭਰਾਵੋ ਮਿਲ ਕੇ, ਤੇ ਪਤਾ ਕੀ ਕਰੋ, ਸੱਚਾ ਨਾਮ ਸੰਭਾਲ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲੋ, ਜਿਹੜਾ ਨਾਮ ਸੱਚਾ ਹੈ, ਸਦਾ ਥਿਰ ਰਹਿਣ ਵਾਲਾ, ਉਸ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਚ ਸਾਂਭੋ। ਜਿਹੜੀ ਚੀਜ਼ ਕੋਲ ਆ ਨਾ ਰਾਹ ਦੇ ਪੈਂਡਾ ਤੈਅ ਕਰਨ ਵੇਲੇ, ਜਿਹੜੀ ਚੀਜ਼ ਤੁਹਾਡੇ ਪੱਲੇ ਆ, ਉਹ ਤੋਸਾ ਆ। ਇਹ ਨਹੀਂ ਵੀ ਪਏ ਪੈਂਡੇ ਚੋ ਕਿਤੇ ਜਾਣਾ ਲੁਧਿਆਣੇ ਤੋਂ ਦਿੱਲੀ ਨੂੰ ਆ, ਤੇ ਰਾਹ ਦੇ ਵਿੱਚ ਆ ਕੀ ਇਹ ਭੁੱਖ ਲੱਗੀ ਆ ਤੇ ਪ੍ਰਸ਼ਾਦੇ ਤੇ ਘਰ ਪਏ ਆ ਲੁਧਿਆਣੇ, ਉਹ ਤੋਸਾ ਨਹੀਂ। ਤੋਸਾ ਜਿਹੜਾ ਸਾਥ ਆ, ਜਿਹੜਾ ਤੁਹਾਡੇ ਕੋਲ ਆ, ਜਿਹੜੀ ਖੁਰਾਕ ਤੁਹਾਡੇ ਪਾਸ ਆ। ਇਸ ਲਈ ਮਹਾਰਾਜ ਨੇ ਆਖਿਆ ਵੀ ਸੰਤ ਜਨੋ ਮਿਲ ਭਾਈਓ, ਸੱਚਾ ਨਾਮ ਸੰਭਾਲ। ਸੰਭਾਲ ਦਾ ਮਤਲਬ ਸਾਂਭ, ਹਿਰਦੇ ਚ ਵਸਾ, ਟਕਾ ਪਰਮੇਸ਼ਰ ਦੇ ਸੱਚੇ ਨਾਮ ਨੂੰ। ਤੇ ਕਹਿੰਦੇ ਫਿਰ ਮਿਲ ਕੇ ਜਪੋ। ਪਹਿਲਾਂ ਕਹਿੰਦੇ ਸੰਤ ਜਨੋ, ਫਿਰ ਕਹਿੰਦੇ ਭਾਈਓ,
ਤੇ ਮਿਲ ਦਾ ਅਰਥ ਹੈ ਮਿਲ ਕੇ, ਮੰਮੇ ਨੂੰ ਸਿਹਾਰੀ ਲੱਲੇ ਨੂੰ ਸਿਹਾਰੀ, ਮਿਲ ਮਿਲ ਕੇ ਆਪਸ ਚ ਬਹਿ ਕੇ ਪਿਆਰ ਵਿਚ ਪ੍ਰੀਤ ਵਿਚ ਭਿੱਜ ਕੇ ਸਤਸੰਗਤ ਚ ਬਹਿ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿਚ ਵਸਾਓ। ਕਿਉਂ? ਕਿਉਂਕਿ ਤੋਸਾ ਬੰਧੋ ਜੀ ਕਾ, ਤਨ ਦਾ ਤੋਸਾ ਨਹੀਂ ਹੈ। ਹੁਣ ਖਿਆਲ ਕਰਿਆ ਜੀ, ਸੰਸਾਰਕ ਸਫ਼ਰ ਕਰਨਾ ਤੇ ਸੰਸਾਰਕ ਤੋਸਾ ਚਾਹੀਦਾ, ਅਧਿਆਤਮਿਕ ਸਫ਼ਰ ਕਰਨਾ ਤੇ ਅਧਿਆਤਮਿਕ ਤੋਸਾ ਚਾਹੀਦਾ। ਸੰਸਾਰਕ ਜ਼ਿੰਦਗੀ ਜਿਉਣੀ ਆ, ਇਸ ਦੁਨੀਆਂ ਵਿੱਚ ਤਨ ਦੇ ਤਲ ਦੇ ਉੱਤੇ ਜ਼ਿੰਦਗੀ ਜਿਉਣੀ ਆ ਤੇ ਤਨ ਦੇ ਤਲ ਦੇ ਉੱਤੇ ਭੋਜਨ ਤੋਸਾ ਚਾਹੀਦਾ ਆ। ਜੇ ਆਤਮਿਕ ਤਲ ਦੇ ਉੱਤੇ ਜ਼ਿੰਦਗੀ ਜੀਣੀ ਆ ਤੇ ਸਤਸੰਗ ਆਤਮਿਕ ਤਲ ਦੇ ਉੱਤੇ ਤੋਸਾ ਚਾਹੀਦਾ। ਹੁਣ ਇਹ ਜਿਹੜਾ ਪਰਮੇਸ਼ਰ ਦੇ ਨਾਮ ਦਾ ਤੋਸਾ, ਇਹ ਕਾਹਦਾ ਤੋਸਾ ਹੈ? ਜੀ ਕਾ, ਜਿੰਦ ਦਾ ਤੋਸਾ ਬੰਦੋ ਜੀ ਕਾ, ਇਹ ਜਿਹੜਾ ਤੋਸਾ ਹੈ ਸਾਹਿਬ ਕਹਿੰਦੇ ਬੰਨ ਲਓ, ਇਕੱਠਾ ਕਰ ਲਓ, ਇਹ ਜਿੰਦ ਦਾ ਤੋਸਾ ਹੈ। ਪਰਮਾਤਮਾ ਦੇ ਘਰ ਤੱਕ ਦਾ ਪੈਂਡਾ ਸਰੀਰ ਨਾਲ ਤੈਅ ਨਹੀਂ ਹੋਣਾ, ਪਰਮੇਸ਼ਰ ਦੇ ਘਰ ਤੱਕ ਦਾ ਪੈਂਡਾ ਸੁਰਤ ਨਾਲ ਤੈਅ ਕਰਨਾ, ਤੇ ਸੁਰਤ ਨਾਲ ਤੈਅ ਕਰਨ ਵਾਸਤੇ ਤੋਸਾ ਹਰ ਕਾ ਨਾਮ ਲੈ, ਪਾਤਸ਼ਾਹ ਬਾਣੀ ਚ ਕਹਿੰਦੇ ਤੇਰੇ ਕੁੱਲ ਨਾ ਲੱਗ ਕੇ ਗਾਲ ਜੀਓ, ਤੇਰੀ ਕੁੱਲ ਦੇ ਵੀ ਆਉਣ ਵਾਲੇ ਸਮੇਂ ਚ ਬਦਨਾਮੀ ਨਹੀਂ ਹੋਏਗੀ, ਪਰਮੇਸ਼ਰ ਦੇ ਨਾਮ ਦਾ ਤੋਸਾ ਪੱਲੇ ਬੰਨ ਲਾ। ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਚ ਕਹਿ ਰਹੇ ਆ, ਕਹਿੰਦੇ ਤੋਸਾ ਬੰਧੋ ਜੀ ਕਾ, ਇੱਥੇ ਉੱਥੇ ਨਾ, ਇੱਥੇ ਐਸ ਲੋਕ ਵਿੱਚ ਤੇ ਉੱਥੇ ਪਰਲੋਕ ਵਿੱਚ, ਐਸ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ, ਐਸ ਲੋਕ ਦੀ ਜ਼ਿੰਦਗੀ ਦੇ ਸਫ਼ਰ ਵਿੱਚ ਵੀ ਸਾਹਿਬ ਕਹਿੰਦੇ ਪਰਮੇਸ਼ਰ ਦਾ ਨਾਮ ਤੇਰਾ ਤੋਸਾ ਆ, ਤੇ ਦਾਤਾ ਜੀ ਕਹਿੰਦੇ ਜਦੋਂ ਪ੍ਰਭੂ ਦੀ ਦਰਗਾਹ ਵੱਲ ਜਾਏਗਾ ਤਾਂ ਵੀ ਪਰਮੇਸ਼ਰ ਦੇ ਨਾਮ ਦਾ ਤੋਸਾ ਤੇਰੇ ਕੋਲ ਹੋਏਗਾ। ਗੁਰਪੂਰੇ ਤੇ ਪਾਈਏ ਆਪਣੀ ਨਜ਼ਰ ਨਿਹਾਲ। ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ ਵੀ ਹੁਣ ਇਹ ਨਾਮ ਦਾ ਤੋਸਾ ਮਿਲਦਾ ਕਿੱਥੇ ਆ? ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਤੱਕ ਪਹੁੰਚਣਾ, ਦਰਗਾਹ ਤੱਕ, ਤੇ ਕੌਣ ਪਹੁੰਚਾਏਗਾ? ਇਹ ਨਾਮ ਦੇ ਤੋਸੇ ਦੀ ਪ੍ਰਾਪਤੀ ਹੋਏਗੀ, ਪ੍ਰਭੂ ਦੇ ਘਰ ਤੱਕ ਸੁਰਖਰੂ ਹੋ ਕੇ ਜਾਵਾਂਗੇ। ਤੇ ਸਾਹਿਬ ਜੀ ਕਹਿੰਦੇ ਗੁਰਪੂਰੇ ਤੇ ਪਾਈ, ਇਹ ਜਿਹੜਾ ਨਾਮ ਦਾ ਤੋਸਾ ਹੈ, ਨਾਮ ਦੀ ਖੁਰਾਕ ਹੈ ਤੇਰੀ ਜ਼ਿੰਦਗੀ ਦੀ, ਤੇਰੀ ਆਤਮਾ ਦੀ, ਤੇਰੀ ਜਿੰਦ ਦੀ, ਦਾਤਾ ਜੀ ਕਹਿੰਦੇ ਗੁਰੂ ਕੋਲੋਂ ਪ੍ਰਾਪਤ ਹੋਏਗੀ, ਤੇ ਗੁਰੂ ਵੀ ਉਹਨਾਂ ਦੀ ਝੋਲੀ ਚ ਦਾਤ ਪਾਉਂਦਾ ਜਦੋਂ ਪਰਮਾਤਮਾ ਦੀ ਬਖਸ਼ਿਸ਼ ਦੀ ਨਜ਼ਰ ਹੋ ਜਾਂਦੀ ਹੈ। ਆਪਣੀ ਨਜ਼ਰ ਨਿਹਾਲ, ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ, ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ, ਜਿਸ ਦੇ ਨਿਰੰਕਾਰ ਵਾਹਿਗੁਰੂ ਦਇਆ ਕਰ ਦੇਵੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਤੇ ਐਸੀ ਬਖਸ਼ਿਸ਼ ਦੀ ਨਜ਼ਰ ਫੇਰਦਾ ਕਿ ਉਹਨੂੰ ਇਹ ਨਾਮ ਦੀ ਖੁਰਾਕ ਪ੍ਰਾਪਤ ਹੋ ਜਾਂਦੀ ਹੈ। ਇਹਦਾ ਭਾਵ ਸਾਰੇ ਦਾ ਸਾਰਾ ਕੁਝ ਬਖਸ਼ਿਸ਼ ਤੇ ਖੜਾ ਹੋਇਆ, ਸਾਰੇ ਦਾ ਸਾਰਾ ਕੁਝ ਉਹਦੀ ਕਿਰਪਾ ਦੇ ਉੱਤੇ ਹੀ ਖੜਾ ਹੋਇਆ ਨਾ। ਉਹਨੂੰ ਇਹ ਹੀ ਆਖੀਏ ਨਾ ਕਿ ਫਿਰ ਤੂੰ ਕਿਰਪਾ ਕਰ, ਤੂੰ ਬਖਸ਼ਿਸ਼ ਕਰ, ਜਿਵੇਂ ਆਰੰਭਕ ਮੰਗਲਾ ਚਰਨ ਚ ਦਾਸ ਨੇ ਬੇਨਤੀ ਕੀਤੀ ਸੀ। ਇਹ ਬਚਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ, ਕਹਿੰਦੇ ਜਿੰਨਾ ਸਮੁੰਦਰ ਚ ਪਾਣੀ ਹੈ ਨਾ ਉਹਨੇ ਮੇਰੇ ਚ ਔਖਣਿਆ, ਨਾ ਸਮੁੰਦਰ ਦਾ ਪਾਣੀ ਧੋਲਿਆ ਜਾ ਸਕੇ, ਨਾ ਸਮੁੰਦਰ ਦਾ ਪਾਣੀ ਮਿਣਿਆ ਜਾ ਸਕੇ ਕਿ ਸਮੁੰਦਰ ਦੇ ਵਿੱਚ ਕਿੰਨਾ ਪਾਣੀ ਆ। ਕਹਿਣ ਲੱਗੇ ਨਾ ਮੇਰੇ ਔਗਣ ਧੋਲੇ ਜਾ ਸਕਣ, ਮਿਣੇ ਜਾ ਸਕਣ, ਗਿਣੇ ਜਾ ਸਕਣ। ਜਦੋਂ ਉਹਦੀ ਬਖਸ਼ਿਸ਼ ਮੰਗਣੀ ਹੈ ਨਾ, ਜਦੋਂ ਪਰਮਾਤਮਾ ਦੀ ਕਿਰਪਾ ਮੰਗਣੀ ਹੈ, ਉਸ ਮਾਲਕ ਨੂੰ ਕਹਿਣਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ, ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਕਿਧਰੇ ਆਪਣੇ ਆਪ ਨੂੰ ਡੁੱਬਦਾ ਪੱਥਰ, ਹਮ ਡੋਲਤ ਬੇੜੀ ਪਾਪ ਭਰੀ ਹੈ। ਇਹ ਵੀ ਗੁਰੂ ਨਾਨਕ ਸਾਹਿਬ ਦਾ ਬਚਨ। ਕੱਲ ਆਪਾਂ ਵਿਚਾਰ ਕੀਤੀ ਨਾ, ਮੈਂ ਤੋਂ ਅੱਗੇ ਅਰਦਾਸ ਚ ਗੁਰੂ ਨਾਨਕ ਲੈਂਦੇ ਆਏ, ਤੇ ਗੁਰੂ ਨਾਨਕ ਸਾਹਿਬ ਕੋਲੋਂ ਹੀ ਅਰਦਾਸ ਕਰਨ ਦੀ ਜਾਂਚ ਵੀ ਉਹਦੇ ਕੋਲੋਂ ਸਿੱਖਣੀ ਹੈ। ਵੇਖੋ, ਗੁਰੂ ਨਾਨਕ ਲਈ ਤੇ ਆਏ, ਧਿਆਉਣਾ ਵੀ ਗੁਰੂ ਨਾਨਕ ਨੂੰ ਤੇ ਪੁੱਛਣਾ ਵੀ ਗੁਰੂ ਨਾਨਕ ਸਾਹਿਬ ਦੇ ਕੋਲੋਂ ਆ ਵੀ ਮੈਂ ਤੇਰੇ ਅੱਗੇ ਤਰਲਾ ਕਿਵੇਂ ਲਵਾਂ, ਤੇ ਤੂੰ ਸੁਣ ਲਈ ਲੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਕਹਿ ਰਹੇ ਆ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੇ ਮਤ ਜਾਈ, ਸਨਮੁਖ ਸਿੱਧ ਭੇਟਣ ਕੋ ਆਏ, ਨੇਚੋਂ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ। ਤੂੰ ਤਾਰਨ ਜੋਗਾ ਆ, ਤੂੰ ਮੈਨੂੰ ਤਾਰ ਸਕਦਾ ਆ। ਤੇ ਆਪਣੇ ਆਪ ਦੀ ਗੱਲ ਜਦੋਂ ਕੀਤੀ ਗੌੜੀ ਰਾਗ ਚ, ਉਸ ਵੇਲੇ ਕਦੇ ਕਹਿੰਦੇ ਜਿੰਨਾ ਸਮੁੰਦਰ ਚ ਪਾਣੀ ਆ ਓਨੇ ਮੇਰੇ ਚ ਔਗਣ ਆ। ਫਿਰ ਕਹਿੰਦੇ ਤੂੰ ਤਾਂ ਡੁੱਬਦੇ ਆ ਪੱਥਰਾਂ ਨੂੰ ਵੀ ਸਹਾਰਾ ਦੇ ਕੇ ਤਾਰ ਦਿੰਦਾ ਆ, ਮੈਨੂੰ ਪੱਥਰ ਹੀ ਸਮਝ ਲਾ ਤੇ ਮੈਨੂੰ ਤਾਰ ਦੇ। ਆਪਾਂ ਆਪਣੇ ਆਪ ਨੂੰ ਆਖੀਏ ਮੈਂ ਪੱਥਰ ਆ, ਮੈਨੂੰ ਤਾਰ ਲਾ। ਆਪਣੇ ਆਪ ਨੂੰ ਆਖੀਏ ਓਨੇ ਮੇਰੇ ਚ ਔਗਣ ਆ ਜਿੰਨਾ ਸਮੁੰਦਰ ਚ ਪਾਣੀ ਆ। ਮੇਰੀ ਜਿੰਦ ਤੇ ਤਪਦੀ ਪਈ ਆ ਅੱਗ ਦੀ ਤਰ੍ਹਾਂ, ਤੇ ਮੇਰੇ ਅੰਦਰ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਦੀ ਕੈਂਚੀ ਚੱਲਦੀ ਆ। ਤੂੰ ਬਾਂਹ ਫੜ ਕੇ ਮੈਨੂੰ ਸੰਸਾਰ ਭਵ ਸਾਗਰ ਤੋਂ ਤਾਰ ਦੇ। ਇਹ ਵੀ ਅਰਦਾਸ ਦੇ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਕਹਿੰਦੇ ਦਇਆ ਚ ਘਰ, ਦਇਆ ਦੇ ਘਰ ਚ ਆ ਤੇ ਕੁਝ ਮਿਹਰ ਕਰ ਮੇਰੇ ਤੇ। ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤਪੈ, ਜਿਵੇਂ ਅਗਨੀ ਤਪਦੀ ਹੈ ਨਾ ਇੰਜ ਮੇਰੀ ਜਿੰਦ ਤਪ ਰਹੀ ਹੈ। ਭੀਤਰ ਵਗੇ ਕਾਤੀ, ਕਾਤੀ ਦਾ ਅਰਥ ਕੈਂਚੀ, ਭੀਤਰ ਦਾ ਅਰਥ ਅੰਦਰ ਵਿੱਚ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣ, ਸੁਖ ਹੋਵੇ ਦਿਨ ਰਾਤੀ। ਜੇ ਉਹਦੇ ਹੁਕਮ ਚ ਆ ਜਾਏ ਤੇ ਪ੍ਰਣਵਤ ਦਾ ਅਰਥ ਹੁੰਦਾ ਬੇਨਤੀ ਕਰ। ਕਹਿੰਦੇ ਮੈਂ ਬੇਨਤੀ ਕਰਦਾ, ਮੈਂ ਤੁਹਾਨੂੰ ਦੱਸਦਾ ਵਾ, ਜੇ ਮਾਲਕ ਦੇ ਹੁਕਮ ਨੂੰ ਪਛਾਣ ਲਓ, ਉਹਦੇ ਹੁਕਮ ਚ ਆ ਜਾਓ, ਉਹਦੀ ਰਜ਼ਾ ਚ ਆ ਜਾਓ, ਦਿਨੇ ਵੀ ਸੁੱਖ ਤੇ ਰਾਤ ਵੀ ਸੁੱਖ, ਸਾਰੀ ਜ਼ਿੰਦਗੀ ਦੇ ਵਿੱਚ ਵੀ ਸੁੱਖ ਤੇ ਪਰਲੋਕ ਦੇ ਵਿੱਚ ਵੀ ਸੁੱਖ ਤੁਹਾਡੀ ਝੋਲੀ ਚ ਪੈ ਜਾਏਗਾ। ਪਰ ਸ਼ਰਤ ਇਹ ਆ ਕਿ ਉਹਦੀ ਰਜ਼ਾ ਚ ਆਉਣਾ ਪਏਗਾ, ਉਹਦੇ ਅੱਗੇ ਤਰਲਾ ਮਾਰਨਾ ਪਏਗਾ। ਕਿ ਜੇ ਰਜ਼ਾ ਵਿੱਚ ਆਉਣ ਦੀ ਵੀ ਗੱਲ ਆ ਨਾ, ਤੇ ਤੂੰ ਮੈਨੂੰ ਆਪ ਸਿਖਾ ਕਿ ਤੇਰੀ ਰਜ਼ਾ ਵਿੱਚ ਕਿਵੇਂ ਰਹੀਦਾ। ਵੇਖੋ ਕਿਹੜੀ ਕਮਾਲ ਦੀ ਗੱਲ ਹੈ। ਜੇ ਗੁਰਬਾਣੀ ਇਹ ਗੱਲ ਆਖੇ ਨਾ ਕਿ ਦੁੱਖ ਦੇ ਵਿੱਚ ਵੀ ਤੇ ਸੁੱਖ ਦੇ ਵਿੱਚ ਵੀ ਉਹਦੀ ਰਜ਼ਾ ਦੇ ਵਿੱਚ ਉਹਦੇ ਭਾਣੇ ਚ ਰਾਜੀ ਰਹਿ, ਤੇ ਗੁਰੂ ਸਾਹਿਬ ਬਾਣੀ ਚ ਪਤਾ ਕੀ ਕਹਿੰਦੇ ਆ, ਕਹਿੰਦੇ ਤੇਰਾ ਭਾਣਾ ਤੂੰ ਹੈ ਮਨਾਏ। ਉਹ ਜੇ ਭਾਣੇ ਚ ਰਹਿਣ ਦੀ ਗੱਲ ਆ, ਵੀ ਹੁਕਮ ਪਛਾਣਨ ਦੀ ਗੱਲ ਆ, ਤੇ ਹੁਕਮ ਵੀ ਸਾਨੂੰ ਆਪਣੇ ਆਪ ਨੀ ਪਤਾ ਲੱਗਣਾ ਵੀ ਹੁਕਮ ਕੀ ਆ। ਉਹ ਤੇ ਕਹਿੰਦੇ ਨਾਨਕ ਹੁਕਮ ਹੈ ਜੇ ਬੁੱਝੈ, ਇਹਦਾ ਮਤਲਬ ਹੁਕਮ ਬੁੱਝਣਾ ਪਏਗਾ ਨਾ, ਤਾਂ ਹੋ ਮੈਂ ਕਹਿ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ, ਜੇ ਹੁਕਮ ਨੂੰ ਬੁੱਝ ਲਵੇ, ਜਾਣ ਲਵੇ, ਤੇ ਹੁਕਮ ਨੂੰ ਜਾਣੇਗਾ ਕੌਣ? ਜਿਸ ਤੇ ਬਖਸ਼ਿਸ਼ ਕਰੇਗਾ, ਜਿਸ ਤੇ ਕਿਰਪਾ ਕਰੇਗਾ ਉਹ ਹੁਕਮ ਨੂੰ ਜਾਣ ਲਏਗਾ। ਤੇ ਬਖਸ਼ਿਸ਼ ਕਿੰਨਾ ਤੇ ਕਰਦਾ? ਜਿਹੜੇ ਬਖਸ਼ਿਸ਼ ਮੰਗਦੇ ਆ ਵੀ ਸਾਡੇ ਤੇ ਕਿਰਪਾ ਕਰ, ਫਿਰ ਅਰਦਾਸ ਤੇ ਗੱਲ ਆਈ। ਫਿਰ ਤਰਲਾ ਮਾਲਕ ਦੇ ਅੱਗੇ, ਫਿਰ ਉਹਦੇ ਅੱਗੇ ਜੋਦੜੀ। ਪ੍ਰਣਵਤ ਨਾਨਕ ਹੁਕਮ ਪਛਾਣੇ, ਸੁੱਖ ਹੋਵੇ ਦਿਨ ਰਾਤੀ। ਸਭ ਤੋਂ ਵੱਡੀ ਹੈ ਬਖਸ਼ਿਸ਼, ਸਭ ਤੋਂ ਵੱਡੀ ਹੈ ਮਾਲਕ ਦੀ ਕਿਰਪਾ। ਤੇ ਦਾਤਾ ਜੀ ਕਹਿੰਦੇ ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ, ਜਿਸ ਤੇ ਦਇਆ ਕਰ ਦੇ, ਬਖਸ਼ਿਸ਼ ਕਰ ਦੇਵੇ। ਕਹਿੰਦੇ ਉਹਦੇ ਤੇ ਐਸੀ ਨਦਰੇ ਕਰਮ ਫੇਰਦਾ ਆ, ਬਖਸ਼ਿਸ਼ ਦੀ ਨਜ਼ਰ ਫੇਰਦਾ ਆ, ਕਿ ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਦਿਆ। ਨਦਰ ਕਰਮ, ਜਿਨ੍ਹਾਂ ਤੇ ਨਦਰੇ ਕਰਮ ਆ, ਬਖਸ਼ਿਸ਼ ਦੀ ਨਦਰ ਆ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਨਿਹਾਲ ਕਰ ਦਿੰਦਾ ਆਪਣੀ ਇੱਕੋ ਹੀ ਨਜ਼ਰ ਫੇਰ ਕੇ। ਅੱਜ ਦੇ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਆ, ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ, ਇਹ ਬਖਸ਼ਿਸ਼ ਖਸਮ ਤੇ ਪਾਵਾਂ, ਆਠ ਪਹਿਰ ਕਰ ਜੋੜ ਧਿਆਵਾਂ, ਅੱਠੇ ਪੈਰ ਹੱਥ ਜੋੜ ਕੇ ਤੈਨੂੰ ਹੀ ਧਿਆਉਂਦਾ ਰਵਾਂ, ਇਹ ਵੀ ਤੇਰੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ, ਗੁਰ ਚਰਣੀ ਜਿਨ ਮਨ ਲੱਗਾ ਸੇਵਡ ਭਾਗੀ ਮਾਏ। ਸਗਲ ਪਦਾਰਥ ਤਿਸ ਮਿਲੇ, ਸਾਰੇ ਦੇ ਸਾਰੇ ਪਦਾਰਥ ਉਹਨਾਂ ਨੂੰ ਮਿਲ ਗਏ, ਪ੍ਰਾਪਤ ਹੋ ਗਏ। ਕਿਹਨਾਂ ਨੂੰ? ਜਿਨ ਗੁਰ ਡਿੱਠਾ ਜਾਏ, ਜਿਨ੍ਹਾਂ ਨੇ ਸਤਿਗੁਰੂ ਦੇ ਪਾਸ ਜਾ ਕੇ ਸਤਿਗੁਰੂ ਦਾ ਦਰਸ਼ਨ ਕੀਤਾ, ਦਿਦਾਰ ਕੀਤਾ। ਗੁਰ ਚਰਣੀ ਜਿਨ ਮਨ ਲੱਗਾ ਸੇਵਡ ਭਾਗੀ ਮਾਏ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਲੱਗ ਗਿਆ, ਹੇ ਮਾਂ ਉਹ ਵੱਡਿਆਂ ਭਾਗਾਂ ਵਾਲੇ ਬਣ ਗਏ ਆ। ਉਹਨਾਂ ਨੂੰ ਪਤਾ ਲੱਗਾ ਕਿ ਗੁਰਦਾਤਾ ਸਮਰੱਥ ਗੁਰ, ਗੁਰ ਸਭ ਮੈਂ ਰਿਹਾ ਸਮਾਏ। ਗੁਰਦਾਤਾ ਗੁਰੂ ਬੜਾ ਵੱਡਾ ਦਾਤਾ ਆ, ਸਮਰੱਥ ਗੁਰ, ਗੁਰੂ ਹਰ ਗੁਣ ਦੇ ਵਿੱਚ ਤੇ ਸਭ ਕੁਝ ਕਰਨ ਦੇ ਸਮਰਾਥਿਆ। ਗੁਰ ਸਭ ਮੈਂ ਰਿਹਾ ਸਮਾਏ, ਉਹ ਸਾਰਿਆਂ ਦੇ ਵਿੱਚ ਸਮਾਇਆ ਬੈਠਾ ਆ, ਉਹ ਸਾਰਿਆਂ ਦੇ ਹਾਜ਼ਰ ਨਾਜ਼ਰ ਆ। ਫਿਰ ਕਹਿੰਦੇ ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਤਰਾਏ। ਗੁਰ ਪਰਮੇਸ਼ਰ ਪਾਰ ਬ੍ਰਹਮ, ਕਹਿੰਦੇ ਜਿਹੜਾ ਗੁਰੂ ਆ ਨਾ ਉਹ ਪਰਮੇਸ਼ਰ ਆ, ਉਹ ਪਾਰ ਬ੍ਰਹਮ ਪਰਮਾਤਮਾ ਦਾ ਰੂਪ ਆ। ਗੁਰ ਡੁੱਬਦਾ ਲਏ ਤਰਾਏ, ਉਹ ਡੁੱਬਦਿਆਂ ਦੀ ਬਾਂਹ ਫੜ ਕੇ ਤਾਰ ਦੇਣ ਵਾਲਾ। ਗੁਰ ਤਾਰ ਤਾਰਨ ਹਾਰਿਆ। ਭਗਤ ਨਾਮਦੇਵ ਜੀ ਨੂੰ ਪੁੱਛੋ ਕਿਵੇਂ ਅਰਦਾਸ ਕਰਨੀ ਡੁੱਬਦਿਆਂ ਨੇ, ਮੋਕੋ ਤਾਰ ਲੇ ਰਾਮਾ ਤਾਰ ਲੇ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠ ਲਾ ਬਾਂਹ ਦੇ, ਮੈਨੂੰ ਆਪਣੀ ਬਾਂਹ ਫੜਾ, ਬਾਪ ਬੀਠ ਲਾ ਬਾਂਹ ਦੇ। ਤੇ ਅੱਜ ਦੇ ਸ਼ਬਦ ਚ ਕਹਿੰਦੇ ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਤਰਾਏ। ਉਹ ਡੁੱਬਦਿਆਂ ਨੂੰ ਤਾਰਨ ਵਾਲਾ ਆ, ਉਹਨਾਂ ਦੀ ਬਾਂਹ ਫੜਨ ਵਾਲਾ ਆ। ਆਪਾਂ ਭਾਵ ਸਾਗਰ ਵਿੱਚ ਵਿਸ਼ਿਆਂ ਵਿਕਾਰਾਂ ਵਿੱਚ ਖੁਬੇ ਆ, ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ, ਨਾਨਕ ਸੇਈ ਉਭਰੇ ਜਿੰਨਾ ਭਾਗ ਮਥਾਏ। ਸੁਤੜੇ ਸੁਖੀ ਸਵੰਨ ਜੋ ਰੱਤੇ ਸ਼ਾਇ ਆਪਣੇ, ਪ੍ਰੇਮ ਵਿਸ਼ੋਹਾ ਧਣੀ ਸੋ ਅੱਠੇ ਪੈਰ ਲਵੰਨ। ਜਿਨ੍ਹਾਂ ਦੇ ਅੰਦਰ ਪ੍ਰੇਮ ਆ, ਪਿਆਰ ਆ, ਉਹ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਭਿੱਜੇ ਹੋਏ, ਜੁੜੇ ਹੋਏ, ਬਹੁਤਾ ਸੰਸਾਰ ਤੇ ਵਿਸ਼ਿਆਂ ਵਿਕਾਰਾਂ ਤੇ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ। ਸਾਹਿਬ ਸਤਿਗੁਰੂ ਸ਼ਹਿਨਸ਼ਾਹ ਕਹਿ ਰਹੇ ਆ ਕਿ ਜਿਹੜਾ ਮੇਰਾ ਸਤਿਗੁਰ ਆ ਨਾ, ਉਹਨੂੰ ਵੇਖਣ ਨਾਲ, ਉਹਦਾ ਦੀਦਾਰ ਕਰਨ ਨਾਲ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ। ਜਿਨ੍ਹਾਂ ਨੇ ਜਾ ਕੇ ਗੁਰੂ ਦਾ ਦਰਸ਼ਨ ਡਿੱਠਾ, ਭਾਈ ਗੁਰਦਾਸ ਪਤਾ ਕੀ ਕਹਿੰਦੇ, ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿਨ੍ਹਾਂ ਗੁਰ ਦਰਸ਼ਨ ਡਿੱਠਾ। ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ। ਭਾਈ ਗੁਰਦਾਸ ਕਹਿੰਦੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿਨ੍ਹਾਂ ਗੁਰ ਦਰਸ਼ਨ ਡਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ। ਜਿਹੜੇ ਗੁਰਮਤ ਅਨੁਸਾਰ ਬੋਲੀ ਬੋਲਦੇ ਆ ਤੇ ਕਹਿੰਦੇ ਮਿੱਠੀ ਬੋਲੀ ਬੋਲਦੇ ਆ। ਇੱਕ ਜਗ੍ਹਾ ਤੇ ਭਾਈ ਗੁਰਦਾਸ ਨਾਲ ਹੀ ਆਖਦੇ ਬਲਿਹਾਰੀ ਤਿੰਨਾਂ ਗੁਰਸਿੱਖਾਂ, ਪਤਾ ਕਿੰਨਾ ਤੋਂ, ਗੁਰਸੇਵਾ ਜਾਣਨ ਅਬਰਿੱਠਾ, ਜਿਹੜੇ ਗੁਰੂ ਦੀ ਸੇਵਾ ਨੂੰ ਬੜੀ ਮਿੱਠੀ ਜਾਣਦੇ ਆ, ਮਿੱਠੀ ਜਾਣ ਕੇ ਸੇਵਾ ਕਰਦੇ ਆ। ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ। ਤੇ ਭਾਈ ਸਤਾ ਬਲਵੰਡਾ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ, ਗੁਰੂ ਅੰਗਦ ਦੇਵ ਸਾਹਿਬ ਦੀ ਉਸਤਤ ਚ ਕਹਿੰਦੇ, ਜਿਨ੍ਹਾਂ ਨੂੰ ਅਰਦਾਸ ਚ ਆਪਾਂ ਕਹਿੰਦੇ ਗੁਰੂ ਨਾਨਕ ਲਈ ਧਿਆਏ ਤੋਂ ਬਾਅਦ ਕਹਿੰਦੇ ਆ ਨਾ, ਤਿੰਨਾਂ ਸਤਿਗੁਰੂ ਸਾਹਿਬਾਂ ਦਾ ਨਾਂ ਫਿਰ ਇਕੱਠਾ ਆਉਂਦਾ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਏ ਸਹਾਏ। ਇਹਦੀ ਆਪਾਂ ਵਿਆਖਿਆ ਅੱਜ ਕਰਨੀ, ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਏ ਸਹਾਏ। ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਭੱਟਾਂ ਨੇ ਕੀ ਆਖਿਆ, ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਭਾਈ ਸਤਾ ਬਲਵੰਡਾ ਨੇ ਕੀ ਆਖਿਆ, ਤੇ ਅਰਦਾਸ ਦੇ ਬਾਰੇ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਨੇ ਕੀ ਆਖਿਆ। ਜਦੋਂ ਭੱਟ ਤਲ ਭੱਟ ਗੁਰੂ ਅੰਗਦ ਸਾਹਿਬ ਦੀ ਉਸਤਤ ਕਰਦਾ ਹੈ, 11 ਭੱਟਾਂ ਦੇ ਸਵਈਏ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਆ, ਉਹਨਾਂ 11 ਭੱਟਾਂ ਦੇ ਵਿੱਚੋਂ ਇੱਕ ਭੱਟ ਦਾ ਨਾਂ ਹੈ ਟਲ। ਉਹ ਜਦੋਂ ਗੁਰੂ ਅੰਗਦ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਉਸਤਤੀ ਕਰਦਾ ਤੇ ਉਸ ਭੱਟ ਜੀ ਨੇ ਆਖਿਆ, ਕਹਿਣ ਲੱਗੇ ਅਮੈ ਦਰਿਸ਼ਟ ਸ਼ੁਭ ਕਰੈ। ਵੇਖੋ ਗੁਰੂ ਅੰਗਦ ਦੇਵ ਸਾਹਿਬ ਨੂੰ ਕਹਿੰਦੇ ਨਾ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਣੀ ਸਹਾਏ। ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਗੁਰੂ ਅੰਗਦ ਤੇਰੀ ਜਿਹੜੀ ਦ੍ਰਿਸ਼ਟੀ ਆ ਨਾ ਉਹਦੇ ਵਿੱਚ ਅੰਮ੍ਰਿਤ ਆ, ਤੁਹਾਡੀ ਦ੍ਰਿਸ਼ਟੀ ਚ ਅੰਮ੍ਰਿਤ ਆ, ਬੜੀ ਸ਼ੁਭ ਦ੍ਰਿਸ਼ਟੀ ਆ। ਤੇ ਕਹਿੰਦੇ ਜਿਸ ਦੇ ਉੱਤੇ ਪੈ ਜਾਂਦੀ ਆ ਨਾ ਉਹਦੇ ਸਾਰੇ ਦੇ ਸਾਰੇ ਪਾਪ ਹਰੇ ਜਾਂਦੇ ਆ, ਨਾਸ਼ ਹੋ ਜਾਂਦੇ ਆ। ਇੱਕ ਵਿਦਵਾਨ ਨੇ ਸਾਧ ਸੰਗਤ ਇੱਥੋਂ ਤੱਕ ਵੀ ਲਿਖਿਆ ਜੀ, ਗੁਰੂ ਦੀ ਨਜ਼ਰ ਤੇ ਹਰ ਵੇਲੇ ਬਖਸ਼ਿਸ਼ ਦੀ ਭਰੀ ਆ, ਸੂਕੇ ਹਰੇ ਕੀਏ ਖਿਨ ਮਾਏ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਸਤਿਗੁਰ ਦੀ ਨਜ਼ਰ ਤੇ ਹਰ ਵੇਲੇ ਬਖਸ਼ਿਸ਼ ਦੀ ਨਜ਼ਰ ਆ, ਪਰ ਇੱਕ ਵਿਦਵਾਨ ਨੇ ਫਿਰ ਵੀ ਇੱਥੋਂ ਤੱਕ ਲਿਖਿਆ ਵੀ ਜਦੋਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਕੁਝ ਸਮਾਂ ਆਪਣੇ ਰਹਿਸ਼ ਅਸਥਾਨ ਤੇ ਕਮਰੇ ਦੇ ਵਿੱਚ ਹੀ ਚੌਂਕੜਾ ਮਾਰ ਕੇ ਭਜਨ ਬੰਦਗੀ ਚ ਖੁਦ ਆਪ ਗੁਰੂ ਅੰਗਦ ਸਾਹਿਬ ਜੁੜਿਆ ਕਰਦੇ ਸਨ, ਤੇ ਸੰਗਤਾਂ ਇਹ ਗੱਲ ਮੰਨਦੀਆਂ ਸਨ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸ਼ਨ ਦੇਣੇ ਹੁੰਦੇ ਸੀ ਨਾ, ਤੇ ਬਾਹਰ ਸੰਗਤਾਂ ਦਾ ਇਕੱਠ ਹੋਇਆ ਹੁੰਦਾ ਸੀ ਬਹੁਤ, ਤੇ ਕਿਆ ਕਰਦੀਆਂ ਸੀ ਸੰਗਤਾਂ ਕਿ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਕੁਝ ਸਮਾਂ ਚੌਂਕੜਾ ਸਮਾਧੀ ਤੋਂ ਬਾਅਦ ਦਰਵਾਜ਼ਾ ਖੋਲ੍ਹ ਕੇ ਬਾਹਰ ਆਉਂਦੇ ਆ, ਤੇ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਵੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਨਜ਼ਰ ਪੈ ਜਾਂਦੀ ਆ, ਉਹਨਾਂ ਸਾਰਿਆਂ ਦੇ ਕਲੇਸ਼ ਤੇ ਪਾਪ ਇੱਕ ਨਜ਼ਰ ਫੇਰਨ ਦੇ ਨਾਲ ਹੀ ਕੱਟੇ ਜਾਂਦੇ ਆ। ਇਹ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਸੰਗਤਾਂ ਚ ਐਸੀ ਸ਼ਰਧਾ ਸੀ ਗੁਰੂ ਅੰਗਦ ਦੇਵ ਸਾਹਿਬ ਪ੍ਰਤੀ ਕਿ ਜਿਸ ਦੇ ਉੱਤੇ ਸਿਰਫ ਸੱਚੇ ਪਾਤਸ਼ਾਹ ਦੀ ਨਜ਼ਰ ਫਿਰ ਗਈ ਆ, ਕੋਈ ਕਲੇਸ਼, ਕੋਈ ਦੁੱਖ, ਕੋਈ ਰੋਗ ਤੇ ਕੋਈ ਪਾਪ ਵਿਸ਼ਾ ਵਿਕਾਰ ਨਹੀਂ ਰਹਿ ਗਿਆ, ਐਸੀ ਸ਼ਾਂਤੀ ਗੁਰੂ ਅੰਗਦ ਸਾਹਿਬ ਦੀ ਨਜ਼ਰ ਦੇ ਵਿੱਚੋਂ ਮਿਲ ਜਾਂਦੀ ਸੀ। ਹੁਣ ਆਓ ਟਲ ਭੱਟ ਜੀ ਕੀ ਕਹਿੰਦੇ, ਫਿਰ ਅੰਗਦ ਗੁਰ ਤੇ ਅਮਰਦਾਸ ਕਹਿੰਦੇ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਕ ਪਾਪ ਸਕਲ ਮਲ, ਕਾਮ ਕਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ। ਵੇਖੋ ਧੰਨ ਗੁਰੂ ਅੰਗਦ ਦੇਵ ਸਾਹਿਬ, ਸਦਾ ਸੁਖ ਮਨ ਵਸੈ, ਦੁੱਖ ਸੰਸਾਰ ਖੋਵੈ ਗੁਰ ਨਾਮ ਨਿਤ ਦਰਿਆਓ। ਖਜ਼ਾਨੇ ਥੋੜੇ ਬਹੁਤੇ ਮਿਲਣੇ ਤੇ ਇੱਕ ਪਾਸੇ ਰਹੇ, ਗੁਰ ਨਾਮ ਨਿਤ ਦਰਿਆਓ। ਕਹਿੰਦੇ ਗੁਰੂ ਅੰਗਦ ਦੇਵ, ਤੂੰ ਨੌ ਹੀ ਖਜ਼ਾਨਿਆਂ ਦਾ ਦਰਿਆ ਹੈ, ਤੇਰੇ ਘਰ ਨੌ ਹੀ ਖਜ਼ਾਨਿਆਂ ਦਾ ਦਰਿਆ ਵਗਦਾ ਹੈ, ਜਿੰਨੇ ਮਰਜ਼ੀ ਚੁਬੀਆਂ ਮਾਰੀ ਜਾਓ ਤੇ ਲਈ ਜਾਓ। ਕਹਿੰਦੇ ਤੂੰ ਐਸਾ ਆ ਕਿ ਸਤਿਗੁਰ ਜਿੰਨਾ ਤੇ ਬਖਸ਼ਿਸ਼ ਕਰਦਾ ਨਾ, ਕਹਿੰਦੇ ਨੇ ਤੂੰ ਜਨਮਾਂ ਜਨਮਾਤਰਾਂ ਦੇ ਪਾਪਾਂ ਦੀ ਕਾਲਖ ਧੋ ਦੇਣਾ ਆ, ਜਿਹੜੇ ਤੇਰੇ ਬਣ ਕੇ ਤੇਰੇ ਅੱਗੇ ਅਰਦਾਸ ਕਰਦੇ ਆ। ਪੜੋ ਬਚਨ, ਕਹਿਣ ਲੱਗੇ ਗੁਰ ਨਾਮ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਜਨਮਾਂ ਜਨਮਾਂ ਦੀ ਕਾਲਖ ਧੋ ਦੇਣ ਵਾਲਾ, ਜਨਮਾਂ ਜਨਮਾਂ ਦਾ ਕਾਲਾਪਨ ਜਿਹੜਾ ਸਾਡੇ ਅੰਦਰ ਬਣਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆ ਉਹ ਜਿਹੜਾ ਮਨ ਹਿਰਦਾ ਕਾਲਾ ਹੋਇਆ ਕਾਲਖ ਨਾਲ, ਕਿੱਥੇ ਆਣ ਕੇ ਧੋਵੇਗਾ? ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਤੂੰ ਧੋ ਦੇਣਾ। ਵੇਖੋ ਕਿੱਡੀ ਕਮਾਲ ਦੀ ਗੱਲ, ਇੱਕ ਪਾਸੇ ਬਾਣੀ ਕਹਿੰਦੀ ਆ ਕਿ ਜਨਮਾਂ ਜਨਮਾਤਰਾਂ ਦੀ ਮੈਲ ਮਨ ਨੂੰ ਲੱਗੀ, ਜਿਵੇਂ ਖੰਨਲੀ ਧੋਤੀ ਉਜਲੀ ਨਹੀਂ ਹੋ ਸਕਦੀ, ਮਨ ਕਿਵੇਂ ਪਵਿੱਤਰ ਹੋਏਗਾ? ਕਹਿੰਦੇ ਗੁਰੂ ਅੰਗਦ ਤੇਰੇ ਕੋਲੋਂ ਜੁਗਤ ਹੈਗੀ ਆ, ਤੂੰ ਧੋ ਸਕਦਾ। ਉਹ ਵੀ ਬਚਨ ਪੜ ਲਓ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਹੋ ਖੰਨਲੀ ਧੋਤੀ ਉਜਲੀ ਨਾ ਹੋ ਗਈ, ਜੇ ਸੌ ਧੋਵਣ ਪਾਹੋ ਗੁਰ ਪ੍ਰਸਾਦੀ ਜੀਵਤ ਮਰੈ। ਹਉਮੈ ਅਹੰਕਾਰ ਵੱਲੋਂ ਮਰ ਜਾ ਗੁਰੂ ਦੀ ਹਜ਼ੂਰੀ ਚ ਆ ਕੇ, ਆਪਣਾ ਹੱਥ ਮਾਰ ਦੇ, ਉਲਟੀ ਹੋਵੇ ਮਤ ਬਦਲਾ ਹੋ, ਨਾਨਕ ਮੈਲ ਨਾ ਲੱਗੀ ਨਾ ਫਿਰ ਜੋਨੀ ਪਾਹੋ। ਜੇ ਕਿਤੇ ਵਿਕਾਰਾਂ ਵੱਲੋਂ ਉਲਟ ਕੇ ਤੇਰੀ ਮਤ ਗੁਰਮਤ ਵਾਲੀ ਬਣ ਜਾਏ, ਕਹਿਣ ਲੱਗੇ ਮੁੜ ਪਰਤ ਕੇ ਤੈਨੂੰ ਮੈਲ ਲੱਗ ਹੀ ਨਹੀਂ ਸਕਦੀ, ਤੇ ਜਨਮਾਂ ਜਨਮਾਤਰਾਂ ਦੀ ਮੈਲ ਵੀ ਤੇਰੀ ਲਾਹ ਦੇਗਾ। ਸਤਿਗੁਰੂ ਗੁਰਪ੍ਰਸਾਦੀ ਜੀਵਤ ਮਰੈ, ਤੇ ਜੇ ਗੁਰਪ੍ਰਸਾਦ ਮਿਲ ਗਏ ਤੇ ਕਹਿੰਦੇ ਗੁਰੂ ਅੰਗਦ ਤੇਰੇ ਕੋਲ ਐਸਾ ਗੁਰਪ੍ਰਸਾਦ ਆ ਕਿ ਗੁਰ ਨਾਮ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜੈ। ਇਹ ਗੁਰੂ ਅੰਗਦ ਸਾਹਿਬ ਦੀ ਉਸਤਤ ਚ ਸਵਈਆ। ਸੋ ਕਹੋ ਟਲ, ਟਲ ਉਸ ਭੱਟ ਦਾ ਨਾਂ ਆ ਜਿਨ੍ਹਾਂ ਨੇ ਇਹ ਸਵਈਆ ਉਚਾਰਨ ਕੀਤਾ ਹੈ। ਸੋ ਕਹੋ ਟਲ ਗੁਰ ਸੇਵੀਐ, ਹੇ ਸਤਿਗੁਰੂ ਜੇ ਤੇਰੀ ਸੇਵਾ ਭਗਤੀ ਕਰੀਏ ਧੰਨ ਗੁਰੂ ਅੰਗਦ ਦੇਵ ਜੀ, ਤੇ ਕੀ ਮਿਲਦਾ? ਇਹ ਨਿਸ ਸਹਿਜ ਸੁਭਾਏ, ਇਹ ਨਿਸ, ਨਿਸ ਦਾ ਅਰਥ ਹੁੰਦਾ ਰਾਤ, ਇਹ ਦਾ ਅਰਥ ਹੁੰਦਾ ਦਿਨ, ਦਿਨ ਤੇ ਰਾਤ। ਸਹਿਜ ਸੁਭਾਏ, ਸਹਿਜ ਅਵਸਥਾ ਮਿਲਦੀ ਆ, ਅਡੋਲਤਾ ਮਿਲਦੀ ਆ, ਟਿਕਾਓ ਮਿਲਦਾ ਆ, ਸ਼ਾਂਤੀ ਮਿਲਦੀ ਆ, ਤੇ ਪ੍ਰਭੂ ਦੇ ਨਾਲ ਸੁਭਾਏ ਸ੍ਰੇਸ਼ਟ ਪਿਆਰ ਬਣ ਜਾਂਦਾ ਹੈ। ਸੋ ਕਹੋ ਟਲ ਗੁਰ ਸੇਵੀ ਹੈ ਅਹਿਨਸ ਸਹਿਜ ਸੁਭਾਏ, ਤੇ ਗੁਰੂ ਅੰਗਦ ਸਾਹਿਬ ਤੁਹਾਡਾ ਦਰਸ਼ਨ ਕਿਵੇਂ ਦਾ? ਕਹਿੰਦੇ ਦਰਸ਼ਨ ਪਰਸੀ ਹੈ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਸਾਰੇ ਦੇ ਸਾਰੇ ਦੁੱਖ, ਸਾਰਿਆਂ ਤੋਂ ਵੱਡਾ ਦੁੱਖ ਮਰਨ ਦਾ ਦੁੱਖ ਹੀ ਹੈ ਨਾ, ਵੀ ਮੌਤ ਨਾ ਆ ਜਾਏ। ਸਾਰਿਆਂ ਤੋਂ ਵੱਡਾ ਦੁੱਖ ਜੇ ਇਹਦੇ ਤੋਂ ਬਾਅਦ ਆ, ਤੇ ਇਹ ਨਾ ਦੁਬਾਰਾ ਜੰਮਣਾ ਮਰਨਾ ਨਾ ਪਵੇ। ਉਹ ਕਹਿੰਦੇ ਇਸ ਜ਼ਿੰਦਗੀ ਦੇ ਦੁੱਖ ਵੀ ਤੇਰੇ ਮੁਕਾ ਦੇਗਾ, ਮੌਤ ਦਾ ਡਰ ਵੀ ਮੁਕਾ ਦੇਗਾ, ਤੇ ਜੰਮਣਾ ਮਰਨਾ ਵੀ ਮੁਕਾ ਦੇਗਾ, ਜਿਹੜੇ ਗੁਰੂ ਅੰਗਦ ਸਾਹਿਬ ਦੀ ਸੇਵਾ ਭਗਤੀ ਚ ਜੁੜਨਗੇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਤੇ ਜੇ ਭੱਟਾ ਨੇ ਆਖਿਆ ਸੋ ਕਹੋ ਟਲ ਗੁਰ ਸੇਵੀ ਹੈ, ਤੇ ਭਾਈ ਸੱਤਾ ਬਲਵੰਡਾ ਜੀ ਨੇ ਕੀ ਆਖਿਆ?
ਉਹ ਪਤਾ ਕੀ ਕਹਿੰਦੇ? ਕਹਿੰਦੇ ਇਹ ਵੀ ਗੁਰੂ ਅੰਗਦ ਸਾਹਿਬ ਦੀ ਉਸਤਤ ਜੀ, ਧਿਆਨ ਰੱਖਣਾ ਰਾਮਕਲੀ ਰਾਗ ਦੀ ਵਾਰ ਜਿਹੜੀ ਭਾਈ ਸਤਾ ਬਲਵੰਡਾ ਜੀ ਦੀ ਹੈ ਨਾ, ਇਹ ਵੀ ਗੁਰੂ ਅੰਗਦ ਸਾਹਿਬ ਦੀ ਉਸਤਤ ਵਿੱਚ ਆ ਬਚਨ ਆਖੇ ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ। ਤੇਰਾ ਦਰਸ਼ਨ ਕਰਕੇ ਜਨਮਾਂ ਜਨਮਾਤਰਾਂ ਦੀ ਮੈਲ ਉਤਰ ਜਾਂਦੀ ਆ, ਮਲ ਜਨਮ ਜਨਮ ਦੀ ਕੱਟੀ ਹੈ। ਉੱਥੇ ਕਹਿੰਦੇ ਸੀ ਜੰਮਣ ਮਰਨ ਦਾ ਦੁੱਖ ਮੁਕਾ ਦੇਣਾ ਆ ਤੂੰ, ਤਲ ਭੱਟ ਜੀ ਕਹਿੰਦੇ ਆ, ਤੇ ਭਾਈ ਸੱਤਾ ਬਲਵੰਡਾ ਕਹਿੰਦੇ ਜਨਮਾਂ ਜਨਮਾਤਰਾਂ ਦੀ ਮੈਲ ਲਾ ਦੇਣਾ। ਉਹ ਕਹਿੰਦੇ ਸੀ ਕਾਲ ਖਲਾ ਦੇਣਾ ਆ, ਭਾਈ ਸੱਤਾ ਬਲਵੰਡਾ ਕਹਿੰਦੇ ਜਨਮਾਂ ਜਨਮਾਤਰਾਂ ਦੀ ਮੈਲ ਲਾ ਦੇਣਾ ਆ। ਭਾਵ ਤੂੰ ਐਸਾ ਸਤਿਗੁਰੂ ਹੈ ਕਿ ਜਿਸ ਦੇ ਦਰ ਤੇ ਆ ਕੇ ਜਿਸ ਦੇ ਚਰਨਾਂ ਨਾਲ ਜੁੜ ਕੇ ਜੰਮਣ ਮਰਨਾ ਵੀ ਮੁੱਕ ਗਿਆ, ਜਨਮਾਂ ਜਨਮਾਤਰਾਂ ਦੀ ਮੈਲ ਵੀ ਮੁੱਕ ਗਈ। ਉਹ ਤੇ ਐਸਾ ਸਤਿਗੁਰੂ ਆ, ਉਹ ਹਮਾਯੂ ਵਰਗੇ ਉਹਦੇ ਚਰਨ ਵਿੱਚ ਆਉਂਦੇ ਹਨ, ਹੰਕਾਰ ਦੇ ਭਰੇ ਹਉਮੈ ਦੇ ਭਰੇ, ਉਹਦਾ ਵੀ ਭੈ ਨੀ ਮੰਨਦਾ ਗੁਰੂ, ਤੇ ਉਹਦੇ ਅੰਦਰੋਂ ਵੀ ਹਉਮੈ ਮੁਕਾ ਦਿੰਦਾ। ਖਡੂਰ ਸਾਹਿਬ ਦੀ ਧਰਤੀ ਤੇ ਨਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੱਚਿਆਂ ਦੀਆਂ ਖੇਡਾਂ ਕਰਾਇਆ ਕਰਦੇ ਸੀ, ਕੁਸ਼ਤੀਆਂ ਕਰਾਇਆ ਕਰਦੇ ਸੀ। ਉਸ ਗੁਰਦੁਆਰਾ ਸਾਹਿਬ ਦਾ ਨਾਂ ਹੀ ਅੱਜ ਮੱਲ ਅਖਾੜਾ ਸਾਹਿਬ ਹੈ। ਮੱਲ ਦਾ ਅਰਥ ਹੁੰਦਾ ਪਹਿਲਵਾਨ, ਕੁਸ਼ਤੀਆਂ ਕਰਾਉਣੀਆਂ, ਇਹ ਸਰੀਰਕ ਤੌਰ ਤੇ ਵੀ ਤਕੜੇ ਹੋਣ ਸਿੱਖ। ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਾਰ ਖਾ ਕੇ ਨਾ ਤੇ ਹਮਾਯੂ ਆ ਗਿਆ ਖਡੂਰ ਸਾਹਿਬ, ਤੇ ਜਿਹੜੇ ਜਿੱਧਰ ਨੂੰ ਗੁਰੂ ਅੰਗਦ ਦੇਵ ਮਹਾਰਾਜ ਦਾ ਚਿਹਰਾ ਨਾ ਉਧਰਲੇ ਪਾਸਿਓਂ ਨਹੀਂ ਆਇਆ, ਪਿਛਲੇ ਪਾਸਿਓਂ ਆਣ ਕੇ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲ ਖੜਾ ਰਿਹਾ ਤੇ ਸਤਿਗੁਰ ਬੱਚਿਆਂ ਦੀਆਂ ਖੇਡਾਂ ਕਰਾ ਰਹੇ ਆ, ਘੋਲ ਕੁਸ਼ਤੀਆਂ ਕਰਾਉਂਦੇ ਆ। ਹਮਾਯੂ ਥੋੜੀ ਦੇਰ ਖੜਾ ਰਿਹਾ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਵੱਲ ਨਹੀਂ ਦੇਖਿਆ ਤੇ ਗੁੱਸੇ ਦੇ ਵਿੱਚ ਆਣ ਕੇ ਨਾ ਕ੍ਰੋਧ ਦੇ ਵਿੱਚ ਆ ਕੇ ਵੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਤੇ ਤਲਵਾਰ ਬਾਹਰ ਕੱਢ ਲਈ ਮਿਆਨ ਚੋਂ, ਮਿਆਨ ਚੋਂ ਤਲਵਾਰ ਕੱਢ ਕੇ ਨਾ ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਚਲਾਉਣ ਲੱਗਾ ਤੇ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਗੁਰੂ ਅੰਗਦ ਸਾਹਿਬ ਨੇ ਸਾਈਡ ਵਾਲੇ ਪਾਸਿਓਂ ਚਿਹਰਾ ਉਧਰ ਨੂੰ ਕਰਕੇ ਜਦੋਂ ਵੇਖਿਆ ਨਾ ਹਮਾਯੂ ਵੱਲ ਉਹ ਤਲਵਾਰ ਤਾਣ ਰਿਹਾ ਤੇ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਉਹ ਹਮਾਯੂ ਇਹ ਤਲਵਾਰ ਫਕੀਰਾਂ ਤੇ ਚਲਾਉਣ ਵਾਸਤੇ ਆ, ਇਹ ਜਿਹੜੀ ਤੇਰੀ ਤਲਵਾਰ ਆ ਉਹ ਇਹ ਫਕੀਰਾਂ ਤੇ ਚਲਾਉਣ ਵਾਸਤੇ ਆ, ਜਿੱਥੇ ਇਹ ਚੱਲਣੀ ਚਾਹੀਦੀ ਸੀ ਉਹਦੇ ਕੋਲੋਂ ਤੇ ਹਾਰ ਖਾ ਕੇ ਤੇ ਸ਼ਰਮਿੰਦਾ ਹੋ ਕੇ ਭੱਜ ਆਇਆ, ਉੱਥੇ ਤੇ ਤਲਵਾਰ ਖੁੰਡੀ ਹੋ ਗਈ ਤੇਰੀ, ਇਹ ਹੁਣ ਗੁਰੂ ਨਾਨਕ ਦੇ ਘਰ ਤੇ ਚਲਾਉਣੀ ਆਣ ਕੇ ਇਹ ਥਾਂ ਚਲਾਉਣ ਵਾਸਤੇ ਤੇਰੇ ਤਲਵਾਰ, ਜਿੱਥੇ ਚੱਲਣੀ ਚਾਹੀਦੀ ਸੀ ਉੱਥੇ ਤੇ ਪਿੱਛਾ ਦੇ ਕੇ ਆ ਗਿਆ, ਉੱਥੇ ਤੇ ਪਿੱਠ ਕਰਕੇ ਆ ਗਿਆ, ਖੁੰਡੀ ਹੋ ਗਈ ਉੱਥੇ ਤੇਰੀ ਤਲਵਾਰ। ਸ਼ੇਰ ਸ਼ਾਹ ਸੂਰੀ ਕੋਲੋਂ ਇਹ ਹਾਰ ਕੇ ਆਇਆ ਹਮਾਇਸ਼ਾ, ਉਦੋਂ ਸ਼ੇਰ ਸ਼ਾਹ ਸੂਰੀ ਜਿਹੜਾ ਉਹਨੇ ਹਰਾਇਆ ਇਹਨੂੰ ਤੇ ਦੌੜਾਇਆ ਉਹਨੇ, ਉਸ ਵੇਲੇ ਇੱਧਰ ਅਫਗਾਨ ਵਾਲੇ ਪਾਸੇ ਨੂੰ ਗਿਆ, ਰਸਤੇ ਚ ਜਾਂਦਿਆਂ ਰੁਕਿਆ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਬਚਨ ਸੁਣੇ ਹਮਾਯੂ ਕਹਿੰਦਾ ਇਹਦਾ ਮਤਲਬ ਇਹਨਾਂ ਨੂੰ ਪਤਾ ਵੀ ਮੈਂ ਹਾਰ ਕੇ ਆਇਆ, ਇੰਨੀ ਤੇਜ਼ ਮੈਂ ਉੱਥੋਂ ਦੌੜ ਕੇ ਆਇਆ, ਇੰਨੀ ਜਲਦੀ ਇਹਨਾਂ ਨੂੰ ਕੋਈ ਦੱਸ ਹੀ ਨਹੀਂ ਸਕਦਾ ਕਿ ਹਮਾਯੂ ਹਾਰ ਕੇ ਆ ਗਿਆ। ਮਹਾਰਾਜ ਕਹਿੰਦੇ ਪਤਾ ਹੈ ਗੁਰੂ ਨਾਨਕ ਦੇ ਘਰ ਨੂੰ, ਇਹ ਉੱਥੇ ਚੱਲਣੀ ਚਾਹੀਦੀ ਸੀ, ਤਲਵਾਰ ਹੱਥੋਂ ਛੁੱਟ ਗਈ। ਇਹਨਾਂ ਬਚਨ ਕਹਿਣ ਨਾਲ ਤਲਵਾਰ ਹੱਥੋਂ ਛੁੱਟ ਗਈ ਹਮਾਯੂ ਦੇ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਕੇ ਕਹਿੰਦਾ ਮਹਾਰਾਜ ਮੈਂ ਭੁੱਲ ਗਿਆ ਸਾਂ, ਮੈਨੂੰ ਬਖਸ਼ ਲਓ। ਫਿਰ ਅਰਦਾਸ ਤੇ ਆਇਆ, ਫਿਰ ਆਇਆ ਕਿ ਸਤਿਗੁਰੂ ਮੈਂ ਤੇ ਬਖਸ਼ਿਸ਼ ਲੈਣ ਵਾਸਤੇ ਆਇਆ ਸਾਂ, ਪਰ ਇੱਥੇ ਮਨ ਹਿਰਦਾ ਕ੍ਰੋਧੀ ਤੇ ਹੰਕਾਰੀ ਹੋ ਗਿਆ, ਕਿਰਪਾ ਕਰੋ ਤੁਸੀਂ ਵਿਕਾਰਾਂ ਤੋਂ ਛਡਾਉਣ ਵਾਲੇ ਹੋ, ਮੇਰੇ ਤੇ ਰਹਿਮਤ ਕਰ ਦਿਓ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਉਸ ਵੇਲੇ ਆਖਿਆ ਸੀ, ਕਹਿੰਦੇ ਹਮਾਯੂ ਨਿਮਰਤਾ ਤੇ ਪਿਆਰ ਵਿੱਚ ਭਿੱਜ ਕੇ ਗੁਰੂ ਨਾਨਕ ਦੇ ਘਰ ਚਾਹੀਦਾ, ਨਿਮਰਤਾ ਪ੍ਰੀਤ ਵਿੱਚ ਭਿੱਜ ਕੇ ਕੀਤੀ ਅਰਦਾਸ ਜਿਹੜੀ ਆ। ਮਹਾਰਾਜ ਕਹਿੰਦੇ ਉਹ ਗੁਰੂ ਨਾਨਕ ਦੇ ਦਰ ਪ੍ਰਭੂ ਦੇ ਘਰ ਸੁਣੀ ਜਾਂਦੀ ਆ। ਕਹਿਣ ਲੱਗੇ ਫਿਰ ਵੀ ਤੇਰੇ ਚ ਨਿਰਮਾਣਤਾ ਆ ਗਈ, ਤੇਰੇ ਗੁਨਾਹ ਬਖਸ਼ੇ, ਤੇਰਾ ਹੰਕਾਰ ਕ੍ਰੋਧ ਮੁੱਕ ਗਿਆ, ਬਖਸ਼ ਦਿੱਤਾ ਤੈਨੂੰ। ਮਹਾਰਾਜ ਕਹਿੰਦੇ ਕੁਝ ਸਮੇਂ ਵਾਸਤੇ ਦੇਸ਼ੋਂ ਬਾਹਰ ਚਲਿਆ ਜਾ, ਸਮਾਂ ਪਏਗਾ ਫਿਰ ਦੁਬਾਰਾ ਇਸ ਦੇਸ਼ ਵਿੱਚ ਆਵੀਂ, ਦੁਬਾਰਾ ਰਾਜ ਪ੍ਰਾਪਤ ਹੋਏਗਾ। ਔਰ ਖਿਆਲ ਕਰਿਓ ਜੇ 11 ਸਾਲ ਤਕਰੀਬਨ ਇਹ ਠੋਕਰਾਂ ਖਾਂਦਾ ਰਿਹਾ ਹਮਾਯੂ ਆ ਜਿਹੜਾ, ਕਹਿਣ ਦਾ ਭਾਵ ਉਹ ਤੋਂ ਬਾਅਦ ਫਿਰ ਇਹਦੀ ਕੁੱਲ ਜਿਹੜੀ ਸੀ ਉਹਨੇ ਆਣ ਕੇ ਇੱਥੇ ਰਾਜ ਕੀਤਾ। ਮੇਰੇ ਕਹਿਣ ਦਾ ਭਾਵ ਸਿਰਫ ਇੰਨਾ ਸੀ ਕਿ ਇਸ ਦਰ ਦੇ ਉੱਤੇ ਜਿਹੜੇ ਹੰਕਾਰ ਹੋਮੇ ਕ੍ਰੋਧ ਵਿੱਚ ਆਏ ਆ ਉਹਨਾਂ ਨੂੰ ਠੋਕਰ ਵੱਜੀ ਆ, ਪਰ ਸਾਧ ਸੰਗਤ ਜਿਹੜੇ ਫਿਰ ਵੀ ਨਿਮਰਤਾ ਨਾਲ ਢਹਿ ਪਏ ਆ ਉਹਨਾਂ ਨੂੰ ਮੇਰੇ ਸਤਿਗੁਰੂ ਨੇ ਆਪਣੇ ਗਲ ਨਾਲ ਲਾਇਆ। ਤੇ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਨੇ ਤੇ ਅਰਦਾਸ ਦੇ ਬਾਰੇ ਚ ਇੱਥੋਂ ਤੱਕ ਕਹਿ ਦਿੱਤਾ ਜੇ ਉਹ ਕਹਿੰਦੇ ਇੱਕ ਨਹੀਂ ਆਸ਼ਕੀ ਦੂਜਾ ਲੱਗੇ ਜਾਏ, ਨਾਨਕ ਆਸ਼ਕ ਕਾਂਢੀਏ ਸਦ ਹੀ ਰਹੇ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੈ ਸੋਏ। ਦਾਸ ਨੇ ਕੱਲ ਇੱਕ ਬੇਨਤੀ ਕੀਤੀ ਸੀ ਕਿ ਅਰਦਾਸ ਬੇਨਤੀ ਜੋਦੜੀ ਕਰਨ ਵੇਲੇ ਲੇਖਾ ਜੋਖਾ ਨਾ ਕਰਿਆ ਕਿ ਮੈਂ ਆਹ ਚੀਜ਼ ਸਤਿਗੁਰ ਅੱਗੇ ਭੇਟਾ ਕੀਤੀ ਆ ਤੇ ਮੈਨੂੰ ਹੁਣ ਇਹਦੇ ਵੱਟੇ ਚ ਆਹ ਕੁਝ ਮਿਲ ਗਿਆ। ਆਪਾਂ ਕਈ ਵਾਰੀ ਕਹਿੰਦੇ ਨਾ ਕਿਵੇਂ ਕਰਿਓ, ਆਪਾਂ ਕਹਿੰਦੇ ਸ੍ਰੀ ਅਖੰਡ ਪਾਠ ਸਾਹਿਬ ਕਰਾਇਆ ਆ, ਸਤਿਗੁਰੂ ਇਹਨਾਂ ਦੀ ਸੇਵਾ ਲੇਖੇ ਲਾ ਤੇ ਹੁਣ ਇਹਨਾਂ ਨੂੰ ਆਹ ਆ ਦਾਤਾਂ ਆਹ ਆ ਚੀਜ਼ਾਂ ਵਸਤੂਆਂ ਜਿਹੜੀਆਂ ਇਹ ਇਹਨਾਂ ਦੀ ਝੋਲੀ ਚ ਪਾ, ਕਹਿੰਦੇ ਨਾ ਪਾਠ ਕਰਕੇ ਲੇਖਾ ਜੋਖਾ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਬਾਣੀ ਚ ਇੱਥੋਂ ਤੱਕ ਕਹਿ ਦਿੱਤਾ। ਇਹ ਵੀ ਗੁਰੂ ਅੰਗਦ ਸਾਹਿਬ ਦੀਆਂ ਪੰਕਤੀਆਂ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਗੁਰੂ ਅੰਗਦ ਦੇਵ ਸਾਹਿਬ ਦੇ ਬਚਨ ਤਿਸੈ ਅੱਗੇ ਨਾਨਕਾ ਖਲੇ ਕੀਚੇ ਅਰਦਾਸ, ਕਹਿੰਦੇ ਖੜ ਕੇ ਹੱਥ ਬੰਨ ਕੇ ਉਹਦੇ ਅੱਗੇ ਅਰਦਾਸ ਕਰ, ਆਪੇ ਜਾਣੇ ਕਰੇ ਆਪ, ਜਾਣਦਾ ਵੀ ਹੈ ਤੇਰੇ ਦਿਲ ਦੀਆਂ ਕਰਨਾ ਵੀ ਸਾਰਾ ਕੁਝ ਤੇਰੇ ਮਾਲਕ ਨਹੀਂ ਆ, ਆਪੇ ਆਣੇ ਰਾਸ ਤੇ ਤੇਰੇ ਕਾਰਜ ਵੀ ਉਹ ਆਪ ਰਾਸ ਕਰੇਗਾ। ਸਾਹਿਬ ਕਹਿੰਦੇ ਪ੍ਰੀਤ ਵਿੱਚ ਭਿੱਜ ਕੇ ਖੜ ਕੇ ਹੱਥ ਜੋੜ ਕੇ ਉਹਦੇ ਅੱਗੇ ਅਰਦਾਸ ਕਰਿਆ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਵੇਖੋ ਮਹਾਰਾਜ ਨੇ ਇੱਥੇ ਜੁਗਤ ਵੀ ਦੱਸੀ ਆ। ਹੁਣ ਕੋਈ ਬੰਦਾ ਇਹ ਵੀ ਕਹਿ ਸਕਦਾ ਨਾ ਵੀ ਬਹਿ ਕੇ ਵੀ ਅਰਦਾਸ ਕੀਤੀ ਜਾ ਸਕਦੀ, ਚੌਂਕੜਾ ਮਾਰ ਕੇ ਵੀ ਅਰਦਾਸ ਕੀਤੀ ਜਾ ਸਕਦੀ ਹੈ। ਕਿਵੇਂ ਕਰਿਓ, ਇੱਥੇ ਮੈਂ ਬੇਨਤੀ ਕਰ ਦਵਾਂ ਇੱਕ ਕਿ ਅਰਦਾਸ ਤੇ ਭਾਵੇਂ ਕੋਈ ਲੰਮਾ ਪੈ ਕੇ ਵੀ ਕਰੀ ਜਾਵੇ, ਅਰਦਾਸ ਤੇ ਇੱਕ ਤਰਲਾ ਨਾ ਪ੍ਰਮਾਤਮਾ ਅੱਗੇ, ਪਰ ਜਦੋਂ ਮਰਿਆਦਾ ਪਰੰਪਰਾ ਤੇ ਸੰਗਤੀ ਰੂਪ ਦੀ ਗੱਲ ਆਵੇ ਅਰਦਾਸ ਕਰਨ ਦੀ, ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਨੇ ਸਾਨੂੰ ਦੱਸ ਦਿੱਤਾ ਕਿ ਖਲੇ ਕੀਚੇ ਅਰਦਾਸ, ਖਲੇ ਕੀਚੇ ਹੱਥ ਜੋੜ ਕੇ, ਤੇ ਜਦੋਂ ਤੂੰ ਅਰਦਾਸ ਕਰਨੀ ਆ ਤੇਰੇ ਹੱਥ ਜੁੜੇ ਹੋਣ, ਤੂੰ ਖਲੋਤਾ ਹੋਵੇਂ ਪ੍ਰੀਤ ਵਿੱਚ ਭਿੱਜਾ ਹੋਵੇਂ, ਪ੍ਰੀਤ ਵਿੱਚ ਭਿੱਜ ਕੇ ਅਰਦਾਸ ਕਰੇ ਤੇ ਨਾਲੇ ਤੇਰੇ ਦਿਲ ਚ ਇਹ ਜ਼ਰੂਰ ਹੋਵੇ ਕਿ ਜਿਹੜੀ ਮੈਂ ਮੰਗ ਉਹਦੇ ਕੋਲੋਂ ਮੰਗਣੀ ਆ ਇਸ ਗੱਲ ਦਾ ਉਹਨੂੰ ਪਤਾ ਹੈ। ਆਪੇ ਜਾਣੇ ਕਰੇ ਆਪ, ਆਪੇ ਆਣੀ ਰਾਸ, ਇਸ ਗੱਲ ਦਾ ਨਿਸ਼ਚਾ ਭਰੋਸਾ ਰੱਖ ਕੇ ਗੁਰੂ ਅੰਗਦ ਸਾਹਿਬ ਕਹਿੰਦੇ ਫਿਰ ਅਰਦਾਸ ਕਰਨੀ ਆ ਕਿ ਤੂੰ ਜਾਣਦਾ ਆ, ਤੂੰ ਸਾਰੇ ਕਾਰਜ ਰਾਸ ਕਰਦਾ ਆ, ਤੂੰ ਬਖਸ਼ਿਸ਼ ਕਰਦਾ ਆ, ਮੈਂ ਤੇਰੇ ਅੱਗੇ ਖੜ ਕੇ ਅਰਦਾਸ ਕਰਦਾ, ਤੂੰ ਮੇਰੀ ਅਰਦਾਸ ਸੁਣੇਗਾ। ਇਹ ਭਰੋਸਾ ਹੋਇਆ, ਇਹ ਵਿਸ਼ਵਾਸ ਹੋਏ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ। ਔਰ ਕਮਾਲ ਦੀ ਬਾਤ, ਸੱਚੇ ਪਾਤਸ਼ਾਹ ਕਹਿੰਦੇ ਜੇ ਕਿਸੇ ਬੰਦੇ ਨੇ ਚੰਗਾ ਕੰਮ ਕਰ ਦਿੱਤਾ ਤੇ ਆਪਾਂ ਕਹਿੰਦੇ ਵੀ ਬੜਾ ਚੰਗਾ ਹੈ, ਜੇ ਮਾੜਾ ਕੀਤਾ ਆਪਾਂ ਕਹਿੰਦੇ ਬੜਾ ਮਾੜਾ। ਗੁਰੂ ਅੰਗਦ ਸਾਹਿਬ ਕਹਿੰਦੇ ਇਹ ਅਰਦਾਸ ਨਹੀਂ ਹੈ। ਹੁਣ ਧਿਆਨ ਦੇਣਾ, ਪਰਮਾਤਮਾ ਨੇ ਦਾਤ ਦੇ ਦਿੱਤੀ ਆ ਤੇ ਪਰਮੇਸ਼ਰ ਨੂੰ ਕਿਹਾ ਕਿ ਪਰਮਾਤਮਾ ਤੇਰਾ ਸ਼ੁਕਰ ਆ, ਬੜੀ ਵਧੀਆ ਅਰਦਾਸ। ਪਰਮਾਤਮਾ ਨੇ ਦਾਤ ਦਿੱਤੀ ਤੇ ਪਰਮੇਸ਼ਰ ਨੂੰ ਆਖਿਆ ਪਰਮਾਤਮਾ ਤੂੰ ਬੜਾ ਚੰਗਾ ਕੰਮ ਕੀਤਾ, ਤੂੰ ਮੇਰੀ ਝੋਲੀ ਭਰ ਦਿੱਤੀ ਆ, ਤੇਰਾ ਸ਼ੁਕਰਾਨਾ ਹੈ, ਅਰਦਾਸ ਹੋ ਗਈ। ਤੇ ਜੇ ਕੋਈ ਦਾਤ ਮੰਗੀ ਆ ਤੇ ਪਰਮਾਤਮਾ ਨੇ ਨਹੀਂ ਦਿੱਤੀ ਤੇ ਜੇ ਤੂੰ ਇਹ ਆਖੇ ਨਾ ਪਰਮਾਤਮਾ ਇਹ ਬੜਾ ਮਾੜਾ ਕੰਮ ਹੋਇਆ, ਤੂੰ ਮੇਰੀ ਝੋਲੀ ਭਰੀ ਨਹੀਂ ਹੈ, ਕਹਿੰਦੇ ਅਰਦਾਸ ਨਹੀਂ ਹੈ, ਤੂੰ ਸੱਚਾ ਆਸ਼ਕ ਨਹੀਂ ਹੈ ਪਰਮਾਤਮਾ ਦਾ, ਮਾਲਕ ਦਾ। ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਏ। ਫਿਰ ਆਸ਼ਕ ਕਿਹੜਾ ਹੋਇਆ ਭਾਈ? ਆਪਾਂ ਤੇ ਇੱਦਾਂ ਹੀ ਕਹਿੰਦੇ ਚੰਗਾ ਕੰਮ ਹੈ, ਕਹਿੰਦੇ ਚੰਗਾ ਮਾੜਾ ਮੰਦਾ ਹੈ, ਕਹਿੰਦੇ ਮੰਦਾ ਹੋ ਗਿਆ। ਉਹ ਕਹਿੰਦੇ ਮੰਦਾ ਆਵੇ ਹੀ ਨਾ ਤੇਰੀ ਜ਼ਬਾਨ ਤੇ। ਜੇ ਕੋਈ ਦਾਤ ਮਿਲ ਗਈ ਆ ਤਾਂ ਵੀ ਸ਼ੁਕਰਾਨਾ, ਤੇ ਕਹਿੰਦੇ ਜੇ ਉਹਦੇ ਕੋਲ ਦਾਤ ਮੰਗੀ ਆ ਤੇ ਨਹੀਂ ਮਿਲੀ ਨਾ, ਤੇ ਕਹਿੰਦੇ ਤਾਂ ਵੀ ਉਹਦੇ ਹੁਕਮ ਵਿੱਚ ਰਾਜੀ, ਇਹਦੇ ਵਿੱਚ ਵੀ ਤੇਰਾ ਸ਼ੁਕਰਾਨਾ ਆ, ਇਹਦੇ ਵਿੱਚ ਵੀ ਮੇਰਾ ਭਲਾ ਆ। ਆ ਧਿਆਨ ਰੱਖਣਾ, ਇਹਦੇ ਵਿੱਚ ਵੀ ਤੇਰਾ ਸ਼ੁਕਰਾਨਾ ਆ ਤੇ ਇਹਦੇ ਵਿੱਚ ਵੀ ਮੇਰਾ ਭਲਾ ਆ। ਉਦੋਂ ਸੱਚਾ ਆਸ਼ਕ ਬਣੇਗਾ ਤੇ ਸੱਚਾ ਅਰਦਾਸੀਆ ਬਣੇਗਾ। ਹੁਣ ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਵਨ ਬਚਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਚੰਗੇ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸ਼ਕ ਇਹ ਨਾ ਆਖੀਐ ਜੇ ਲੇਖਾ ਵਰਤਾ ਸੋਏ ਲੇਖਾ ਜੋਖਾ ਕਰਦਾ ਆਹ ਦਾਤ ਉਹਨੇ ਮੈਨੂੰ ਦੇ ਦਿੱਤੀ ਸੀ ਇਹਦੇ ਵਾਸਤੇ ਮੈਂ ਅਰਦਾਸ ਕੀਤੀ ਆ ਤੇ ਇਹ ਉਹਨੇ ਨਹੀਂ ਦਿੱਤੀ ਤੇ ਜੇ ਉਹਦੀ ਦਾਤ ਸਮਝ ਕੇ ਸਾਰਾ ਕੁਝ ਲੈਣਾ ਤੇ ਜਪਜੀ ਸਾਹਿਬ ਪੜ੍ਹ ਲਓ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਕੇਤਿਆਂ ਦੁੱਖ ਭੂਖ ਸੱਤ ਮਾਰ ਇਹ ਭੇ ਦਾਤ ਤੇਰੀ ਦਾ ਤਾਰ ਜਦੋਂ ਇੱਥੋਂ ਤੱਕ ਆ ਜਾਓਗੇ ਫਿਰ ਚੰਗੇ ਚੰਗਾ ਕਰਮ ਨੇ ਮੰਦਾ ਮੰਦਾ ਹੋਏ ਕਵਾਂਗੇ ਫਿਰ ਮੰਦੇ ਨੂੰ ਮੰਦਾ ਆਖਿਆ ਜਾਏਗਾ ਕਿ ਆਹ ਕੰਮ ਠੀਕ ਨੀ ਹੋਇਆ ਮੇਰੀ ਜ਼ਿੰਦਗੀ ਚ ਆਹ ਦਾਤ ਮੈਨੂੰ ਠੀਕ ਨੀ ਮਿਲੀ ਉਹ ਜਪਜੀ ਸਾਹਿਬ ਪੜ੍ਹਦੇ ਰੋਜ਼ ਆ ਤੇ ਰੋਜ਼ ਪੜ੍ਹ ਕੇ ਰੋਜ਼ ਵਿਚਾਰ ਕੇ ਅਰਥਾਂ ਦਾ ਵੀ ਪਤਾ ਤੇ ਫਿਰ ਗਿਲੇ ਸ਼ਿਕਵੇ ਕਰੀ ਜਾਂਦੇ ਆ ਕੇਵਲ ਸ਼ੁਕਰਾਨਾ ਕੇਵਲ ਧੰਨਵਾਦ ਗੁਰੂ ਨਾਨਕ ਸਾਹਿਬ ਕਹਿੰਦੇ ਕੇਤਿਆਂ ਦੁੱਖ ਭੂਖ ਕਿੰਨੇ ਦੁਨੀਆਂ ਦੇ ਵਿੱਚ ਆ ਜਿਹੜੇ ਦੁਖੀ ਆ ਕਿੰਨੇ ਲੋਕ ਦੁਨੀਆਂ ਦੇ ਵਿੱਚ ਆ ਜਿਹੜੇ ਭੁੱਖੇ ਰਹਿੰਦੇ ਆ ਸੱਤ ਮਾਰ ਕਿੰਨੇ ਆ ਨਿੱਤ ਜਿਹੜੇ ਮਾਰਾਂ ਖਾਂਦੇ ਆ ਕੁੱਟਾਂ ਖਾਂਦੇ ਆ ਕਹਿੰਦੇ ਨਿਰੰਕਾਰ ਇਹ ਭੁੱਖ ਵੀ ਇਹ ਦੁੱਖ ਵੀ ਤੇ ਇਹ ਮਾਰ ਵੀ ਜਿਹੜੀ ਹੈ ਨਾ ਇਹ ਦਾਤ ਆ ਇਹ ਤੇਰੀਆਂ ਦਾਤਾਂ ਆ ਆਪਾਂ ਦਾਤ ਕਿਹਨੂੰ ਮੰਨਦੇ ਹਾਂ ਪੁੱਤ ਮਿਲ ਗਿਆ ਇਹ ਦਾਤ ਆ ਧੀ ਦਾ ਜਨਮ ਹੋ ਗਿਆ ਇਹ ਦਾਤ ਆ ਆਪਾਂ ਕਹਿੰਦੇ ਧਨ ਦੌਲਤ ਮਿਲ ਗਈ ਇਹ ਦਾਤ ਆ ਘਰ ਮਿਲ ਗਿਆ ਚੰਗਾ ਮਕਾਨ ਲੈਣ ਵਾਸਤੇ ਕੋਠੀ ਪਰਮੇਸ਼ਰ ਨੇ ਦੇ ਦਿੱਤੀ ਕਹਿੰਦੇ ਪ੍ਰਭੂ ਤੂੰ ਇਹ ਸਾਨੂੰ ਦਾਤ ਦਿੱਤੀ ਆ ਕਿਸੇ ਦਾ ਜਨਮ ਹੋ ਗਿਆ ਬੱਚੇ ਦਾ ਪੁੱਤਰ ਦਾ ਪੋਤੇ ਦਾ ਦੋਹਤੇ ਦਾ ਕਹਿੰਦੇ ਦਾਤ ਆ ਤੇ ਸਾਧ ਸੰਗਤ ਜੇ ਕਿਤੇ ਮੌਤ ਆ ਗਈ ਤੇ ਉਸ ਵੇਲੇ ਗਿਲਾ ਸ਼ਿਕਵਾ ਰੱਬਾ ਇਹ ਕਿਉਂ ਕਰ ਦਿੱਤਾ ਜੀ ਉਹ ਤੇ ਕਹਿੰਦੇ ਇਹ ਵੀ ਤੇਰੀ ਦਾਤ ਆ ਜੇ ਰੋਟੀ ਰੱਜ ਕੇ ਮਿਲ ਗਈ ਚੰਗੀ ਇਹ ਰਕਮ ਹੋ ਗਈ ਚੰਗਾ ਪੈਸਾ ਮਿਲ ਗਿਆ ਤੇ ਕਿਹਾ ਪ੍ਰਮਾਤਮਾ ਇਹ ਤੇਰੀ ਦਾਤ ਆ ਤੇ ਜੇ ਕਿਤੇ ਘਾਟਾ ਪੈ ਗਿਆ ਜੇ ਕਿਤੇ ਮਾਇਆ ਗੁਆਚ ਗਈ ਹੱਥੋਂ ਖਿਸਕ ਗਈ ਫਿਰ ਗਿਲਾ ਸ਼ਿਕਵਾ ਕਰਦੇ ਪ੍ਰਭੂ ਇਹ ਕਿਉਂ ਕੀਤਾ ਜੀ ਉਹ ਤੇ ਕਹਿੰਦੇ ਭੁੱਖ ਵੀ ਦੁੱਖ ਵੀ ਤੇ ਜਿਹੜੇ ਨਿੱਤ ਮਾਰਾਂ ਖਾਂਦੇ ਆ ਕਹਿੰਦੇ ਪ੍ਰਮਾਤਮਾ ਇਹ ਵੀ ਤੇਰੀਆਂ ਦਾਤਾਂ ਦਿੱਤੀਆਂ ਹੋਈਆਂ ਕਿਉਂਕਿ ਤੂੰ ਦਾਤਾ ਆ ਤੇਰੇ ਤੋਂ ਬਿਨਾਂ ਤੇ ਕੁਝ ਹੋ ਹੀ ਨਹੀਂ ਸਕਦਾ ਜੇ ਤੂੰ ਹਰ ਵੇਲੇ ਦਾਤਾ ਆ ਤੇ ਫਿਰ ਜੋ ਕੁਝ ਸੰਸਾਰ ਚ ਹੋ ਰਿਹਾ ਇਹ ਤੇਰੀਆਂ ਹੀ ਦਾਤਾਂ ਦਿੱਤੀਆਂ ਜਾ ਰਹੀਆਂ ਗੁਰੂ ਰਾਮਦਾਸ ਸਾਹਿਬ ਨੇ ਆਖਿਆ ਨਾ ਰੋਜ਼ ਪੜਦੇ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵੱਡਣ ਕੇਤਿਆਂ ਦੁੱਖ ਭੂਖ ਸੱਤ ਮਾਰ ਇਹ ਤੇ ਦਾਤ ਤੇਰੀ ਦਾਤਾ ਸਲਾਮ ਜਵਾਬ ਦੋਵੇਂ ਸ਼ੁਕਰਾਨਾ ਸਲਾਮ ਕਰ ਨਮਸਕਾਰ ਕਰ ਪਰ ਜੋ ਕਰਦਾ ਆ ਉਹਨੂੰ ਸ਼ੁਕਰਾਨਾ ਕਰਕੇ ਮੰਨ ਲਾ ਗਿਲਾ ਸ਼ਿਕਵਾ ਜ਼ਿੰਦਗੀ ਚ ਆਵੇ ਅਰਦਾਸ ਗਿਲਿਆਂ ਵਾਸਤੇ ਨਹੀਂ ਹੈ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਜੋ ਕੁਝ ਤੂੰ ਕਰਦਾ ਜਿਵ ਜਿਵ ਹੁਕਮ ਤਿਵੈ ਤਿਵਕਾਰ ਉਹ ਤੇ ਕਹਿੰਦੇ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਵੀ ਅਰਦਾਸ ਜੋ ਤੁਧ ਭਾਵੇ ਸਾਈ ਭਲੀਕਾਰ ਇਹ ਵੀ ਅਰਦਾਸ ਜੋ ਤੈਨੂੰ ਚੰਗਾ ਲੱਗਦਾ ਉਹ ਮੇਰੇ ਵਾਸਤੇ ਭਲਾ ਜੋ ਤੂੰ ਕਰਦਾ ਮੇਰੇ ਵਾਸਤੇ ਚੰਗਾ ਹੈ ਮੈਂ ਤੇਰੀ ਰਜ਼ਾ ਚ ਦਖਲ ਦੇ ਉਹ ਕਹਿੰਦੇ ਸਲਾਮ ਕਰਦਾ ਆ ਤੇ ਅੱਗੇ ਉਹ ਸਵਾਲ ਜਵਾਬ ਨਾ ਕਰ ਕਹਿੰਦੇ ਤੂੰ ਮੁੱਢੋ ਹੀ ਭੁੱਲਾ ਹੋਇਆ ਕੁਰਾਏ ਪਿਆ ਸਲਾਮ ਜਵਾਬ ਦੋਵੇਂ ਕਰੇ ਮੁੱਢੋ ਭੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ ਜਿੰਨੀਆਂ ਮਰਜ਼ੀ ਅਰਦਾਸਾਂ ਕਰੀ ਜਾ ਥਾਏ ਨਾ ਕਾਈ ਪਾਏ ਤੇਰੀ ਨਹੀਂ ਸੁਣ ਸਕਦਾ ਇੱਕ ਪਾਸੇ ਸਲਾਮ ਕਰਦਾ ਦੂਜੇ ਪਾਸੇ ਗਿਲੇ ਸ਼ਿਕਵੇ ਸਵਾਲ ਜਵਾਬ ਕਰਦਾ ਇਹ ਸਲੋਕ ਗੁਰੂ ਅੰਗਦ ਸਾਹਿਬ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਫਿਰ ਅੰਗਦ ਗੁਰ ਇਹ ਅੰਗਦ ਗੁਰ ਦੀ ਗੱਲ ਹੈ ਉਹ ਅੰਗਦ ਗੁਰ ਵੇਖੋ ਕੈਸਾ ਮਹਾਨ ਸਤਿਗੁਰ ਆ ਉਹ ਕਹਿੰਦੇ ਜਿਸ ਦਾ ਦਿੱਤਾ ਖਾਵਣ ਤਿਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਨਾਲ ਖਸਮ ਚੱਲੇ ਅਰਦਾਸ ਭਾਈ ਜੀਵਾ ਗੁਰੂ ਅੰਗਦ ਸਾਹਿਬ ਦਾ ਸਿੱਖ ਖਿਚੜੀ ਬਣਾ ਕੇ ਲਿਆਉਂਦਾ ਹੁੰਦਾ ਸੀ ਗੁਰੂ ਅੰਗਦ ਸਾਹਿਬ ਵਾਸਤੇ ਖਿਚੜੀ ਘਰੋਂ ਬਣਾਉਣੀ ਤਿਆਰ ਕਰਕੇ ਲਿਆਉਣੀ ਗੁਰੂ ਅੰਗਦ ਸਾਹਿਬ ਨੂੰ ਛਕਾਉਣੀ ਬੜੀ ਤੇਜ਼ ਹਵਾ ਚੱਲਣ ਲੱਗ ਪਈ ਤੇ ਚੁੱਲ੍ਹੇ ਚ ਅੱਗ ਨਹੀਂ ਬਲਦੀ ਹੁਣ ਚੁੱਲ੍ਹੇ ਚ ਅੱਗ ਬਾਲਣੀ ਆ ਤੇ ਸਾਧ ਸੰਗਤ ਹਨੇਰੀ ਬੜੀ ਤੇਜ਼ ਆ ਭਾਈ ਜੀਵੇ ਨੇ ਹੱਥ ਜੋੜੇ ਕਹਿੰਦੇ ਨਿਰੰਕਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਖਿਚੜੀ ਤਿਆਰੀ ਆ ਉਹਨਾਂ ਲਈ ਭੋਜਨ ਤਿਆਰ ਕਰਦਾ ਵਾਂ। ਆ ਥੋੜਾ ਜਿਹਾ ਚਿਰ ਹਵਾ ਰੁਕ ਜਾਏ, ਹਵਾ ਰੁਕ ਗਈ, ਖਿਚੜੀ ਤਿਆਰ ਹੋ ਗਈ। ਜਦੋਂ ਡੱਬੇ ਚ ਪਾ ਕੇ ਪਾਓ, ਬਰਤਨ ਚ ਪਾ ਕੇ, ਭਾਂਡੇ ਚ ਪਾ ਕੇ ਲੈ ਕੇ ਗਿਆ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਚ, ਸਾਹਿਬ ਸੱਚੇ ਪਾਤਸ਼ਾਹ ਜਿੱਥੇ ਬੈਠੇ ਸਨ ਨਾ ਭੋਜਨ ਛਕਣ ਵਾਸਤੇ, ਜਦੋਂ ਅੱਗੇ ਜਾ ਕੇ ਉਹ ਬਰਤਨ ਰੱਖਿਆ ਖਿਚੜੀ ਵਾਲਾ ਤੇ ਮੱਥਾ ਟੇਕਿਆ, ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ, ਪਿੱਠ ਕਰ ਲਈ ਭਾਈ ਜੀਵੇ ਵੱਲ, ਪਿੱਠ, ਭਾਈ ਜੀਵਾ ਦੂਜੇ ਪਾਸਿਓਂ ਦੀ ਹੋ ਕੇ ਮੱਥਾ ਟੇਕਦਾ। ਮਹਾਰਾਜ ਕੀ ਗੱਲ ਆ, ਸਤਿਗੁਰ ਫੇਰ ਤੋਂ ਪਾਸਾ ਫੇਰ ਲਿਆ, ਕਹਿੰਦੇ ਜੀਵਾ ਅੱਜ ਤੈਨੂੰ ਦਰਸ਼ਨ ਨਹੀਂ ਹੋਣਾ, ਭਾਈ ਜੀਵਾ ਅੱਜ ਨਹੀਂ ਮੈਂ ਤੈਨੂੰ ਦਰਸ਼ਨ ਦੇਣਾ। ਮਹਾਰਾਜ